ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਸ਼ੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਹਾ ਚਿਣਕਣ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ ਉੱਜਲ ਕਹਿਹਾ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਟੱਠੀਆਂ ਕਾਮਨਾ ਆਵਣੀ ਵਿੱਚੋਂ ਸੱਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ ਸੇ ਫਲ ਕਾਮਨਾ ਆਵਣੀ ਤੇ ਗੁਣ ਮੈਂ ਤਨ ਹਨ ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਹੈ ਜਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾ रखो शर्म असाड़ी जीओ। सतगुरु पातशाह जी साजी सवारी सत्संग दियो, पातशाह जी अदब सत्कार विच आइए, सत्कार सहित फतेह जाइए जी। वाहिगुरु जी का खालसा,
वाहिगुरु जी की फतेह।
ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਬਖਸ਼ਿਸ਼ ਕੀਤਾ ਹੈ ਉਸਦੀ ਵਿਚਾਰ ਇਸ ਵੇਲੇ ਅਸੀਂ ਕਰਨੀ ਹੈ। ਹੁਕਮ ਦਾ ਮੂਲ ਪਾਠ ਸਤਿਗੁਰੂ ਦੇ ਸਵਾਰੇ ਭਾਈ ਨਿਸ਼ਾਨ ਸਿੰਘ ਜੀ ਉਹਨਾਂ ਨੇ ਆਪ ਨੂੰ ਸਰਵਣ ਕਰਵਾਇਆ ਹੈ। ਸ਼ਬਦ ਵਿੱਚ ਜੋ ਤੱਤ ਮੂਲ ਵਿਚਾਰ ਹੈ, ਇੱਕ ਤੇ ਕਿ ਸੱਜਣ ਅਸਲ ਹੋਏ ਨੇ, ਮੇਰੇ ਸੱਜਣ ਉਹ ਨੇ, ਜਿੱਥੇ ਵੀ ਮੈਂ ਤੁਰਾਂ ਜਾਵਾਂ ਉਹ ਮੇਰੇ ਨਾਲ ਹੋਣ। ਹੁਣ ਸਰੀਰ ਦਾ ਤੇ ਹਰ ਥਾਂ ਜਾਣਾ ਰਹਿਣਾ ਬੜੀ ਮੁਸ਼ਕਲ ਹੈ, ਲੇਕਿਨ ਕੋਈ ਸੱਜਣ ਧਾਈ ਦੇ ਗੁਰ ਹਨ, ਉਪਦੇਸ਼ ਹਨ, ਉਹ ਸਦਾ ਨਾਲ ਰਹਿ ਸਕਦੇ ਨੇ। ਜਿਵੇਂ ਬਾਣੀ ਵਿੱਚ ਕਿਹਾ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੁਡਾਏ। ਜਾਂ ਇੱਕ ਪੰਕਤੀ ਪੜ੍ਹ ਲਈ ਹੈ, ਗੁਰ ਕਾ ਬਚਨ ਬਸੈ ਜੀਣ ਆਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਏ ਨਾ ਸਕੈ ਜਲ। ਸੱਜਣ ਉਹ ਸੰਸਾਰ ਵਿੱਚ ਰਹਿੰਦਿਆਂ ਵੀ ਸੱਜਣਤਾ ਹੀ ਨਿਭਾਵੇ, ਅਤੇ ਜਿੱਥੇ ਲੇਖਾ ਮੰਗਿਆ ਜਾਣਾ ਕਿ ਤੂੰ ਭਲਾ ਕੀ ਕੀਤਾ ਬੁਰਾ ਕੀ ਕੀਤਾ, ਉੱਥੇ ਸਹਾਈ ਹੋਵੇ। ਭਾਵ ਜਿਸ ਨੇ ਕੋਈ ਚੰਗੀ ਮੱਤ ਦਿੱਤੀ ਹੋਵੇ, ਜਿਸ ਦੀ ਆਖੀ ਗੱਲ ਮੈਂ ਕਮਾਈ ਹੋਵੇ ਅਤੇ ਸੁਖੀ ਰਹਾਂ। ਪਾਤਸ਼ਾਹ ਨੇ ਥਾਂ ਥਾਂ 'ਤੇ ਇਸ ਵਚਨ ਦੀ ਵਿਆਖਿਆ ਕੀਤੀ ਹੈ ਕਿ ਸੱਜਣ ਕੌਣ ਨੇ, ਜਿਨ੍ਹਾਂ ਦਿਸੰਦਿਆਂ ਜਿਨ੍ਹਾਂ ਦੇ ਸੰਦੜਿਆ ਦੁਰਮਤ ਵੰਜੈ ਮਿੱਤਰ ਯਾ ਸਾਡੜੇ ਸਈ, ਹੌਂਟ ਰਹਿੰਦੇ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ। ਉਹ ਸੱਜਣ ਮਿੱਤਰ ਨੇ ਸਾਡੇ, ਉਹ ਸੱਜਣ ਮਿੱਤਰ ਹੈ ਜਿਹੜਾ ਪਰਮਾਤਮਾ ਦਾ ਨਾਮ ਯਾਦ ਕਰੇ, ਫਿਰ ਉਹੀ ਮਿੱਤਰ ਨੇ। ਜਾਂ ਕੈ ਦਰਸ਼ ਪਾਪ ਕੋਟ ਉਤਾਰੇ, ਭੇਟ ਤੇ ਸੰਗ ਇਹੋ ਭਵ ਜਲ ਤਾਰੇ। ਸੱਜਣ ਉਹ ਨਹੀਂ ਕਿ ਹੁਣ ਤੇ ਸੱਜਣ ਬਣਿਆ ਅਤੇ ਘੜੀ ਨੂੰ ਗਲ ਚ ਫਾਹੀ ਪਾ ਕੇ ਬੈਠ ਜਾਵੇ। ਸਾਖੀਕਾਰਾਂ ਨੇ ਇਹ ਸ਼ਬਦ ਨਾਲ ਇੱਕ ਇਤਿਹਾਸਕ ਘਟਨਾ ਨੂੰ ਜੋੜਿਆ ਕਿ ਸਤਿਗੁਰੂ ਜੀ ਤੁਲੰਬਾ ਨਗਰ ਗਏ, ਮੁਲਤਾਨ ਜੋ ਹੁਣ ਪਾਕਿਸਤਾਨ ਵਿੱਚ ਹੈ, ਇਸ ਜ਼ਿਲ੍ਹੇ ਦੇ ਵਿੱਚ ਇੱਕ ਨਗਰ ਹੈ ਮਖਦੂਮਪੁਰ, ਉਸ ਤੋਂ ਬਾਹਰ ਬਾਹਰ ਗੁਰਦੁਆਰਾ ਵੀ ਹੈ ਗੁਰੂ ਨਾਨਕ ਦੇਵ ਜੀ ਦਾ। ਇੱਥੇ ਗਏ ਸੱਜਣ ਨਗਰੀ ਸੀ, ਇੱਥੇ ਗਏ। ਇਸ ਨੇ ਧਾਰਮਿਕ ਸਥਾਨ ਬਣਾਇਆ ਸੀ ਔਰ ਲੋਕਾਂ 'ਚ ਪ੍ਰਸਿੱਧ ਸੀ ਸ਼ੇਖ ਸੱਜਣ। ਸ਼ੇਖ ਬੜੀ ਉੱਚੀ ਪਦਵੀ ਹੈ, ਅੱਜ ਵੀ ਤੁਸੀਂ ਵੇਖੋ ਮੁਸਲਮਾਨਾਂ ਵਿੱਚ, ਦੁਬਈ ਮੈਂ ਜਾ ਕੇ ਵੇਖਿਆ, ਅੱਧ ਵਿਚਕਾਰ ਸੜਕ 'ਤੇ ਗੱਡੀ ਖੜ੍ਹੀ ਔਰ ਕੋਈ ਨੰਬਰ ਨਹੀਂ ਪਲੇਟ 'ਤੇ। ਉਹ ਸੱਜਣ ਨੇ ਦੱਸਿਆ, ਕਹਿਣ ਲੱਗੇ ਸ਼ੇਖ ਦੀ ਗੱਡੀ ਹੈ, ਜਿੱਥੇ ਮਰਜ਼ੀ ਲਗਾ ਦੇਵੇ। ਸ਼ੇਖਾਂ ਦਾ ਇੰਨਾ ਸਨਮਾਨ, ਬਾਬਾ ਫਰੀਦ ਜੀ ਸ਼ੇਖ ਸਨ, ਸ਼ੇਖ ਫਰੀਦ, ਇਹਦਾ ਨਾਮ ਹੀ ਸ਼ੇਖ ਸੱਜਣ ਸੀ। ਸ਼ਾਇ ਵੈਸੇ ਪਹੁਦੇ 'ਚ ਤਾਂ ਪੜ੍ਹਿਆ ਜਾਂਦਾ ਹੈ, ਅਰਬੀ 'ਚ ਸ਼ਾਇਖ ਗਲਿਓਂ ਆਵਾਜ਼ ਨਹੀਂ, ਸ਼ਾਇਖ ਬੜਾ ਸਤਿਕਾਰ ਸੀ, ਸਨਮਾਨ ਸੀ। ਹੁਣ ਵੀ ਵੇਖਣਾ ਸ਼ੇਖ ਚਿੱਟੇ ਕੱਪੜੇ ਪਾਉਂਦੇ, ਸਫੇਦ ਪੈਰਨ ਹੁੰਦਾ, ਬੜਾ ਲੰਬਾ ਪੈਰਾਂ ਤੱਕ। ਸਤਿਗੁਰੂ ਨੇ ਵੇਖਿਆ, ਬੜੀ ਪ੍ਰਸਿੱਧੀ ਸੀ ਜੀ, ਆਏ ਗਏ ਦੀ ਬੜੀ ਸੇਵਾ ਕਰਦਾ, ਕੋਈ ਭੁੱਖਾ ਨਹੀਂ ਜਾਂਦਾ, ਕੋਈ ਪਿਆਸਾ ਨਹੀਂ। ਔਰ ਇੱਕ ਪ੍ਰਬੰਧ ਉਸਨੇ ਹੋਰ ਕੀਤਾ, ਇੱਕ ਪਾਸੇ ਮਟਕੇ 'ਤੇ ਲਿਖਿਆ ਹਿੰਦੂ ਪਾਣੀ, ਜਿਹੜਾ ਹਿੰਦੂ ਆ ਜਾਓ ਇੱਧਰੋਂ ਪੀ ਲੈ, ਇੱਧਰ ਮੁਸਲਮਾਨ ਪਾਣੀ, ਪਾਣੀ ਵੀ ਹਿੰਦੂ ਮੁਸਲਮਾਨ ਹੋਊਗਾ, ਇੱਧਰ ਹਿੰਦੂਆਂ ਵਾਸਤੇ ਭੋਜਨ, ਇੱਧਰ ਮੁਸਲਮਾਨਾਂ ਵਾਸਤੇ ਭੋਜਨ, ਦੋਵਾਂ ਦੇ ਪੂਜਾ ਸਥਾਨ ਵੀ ਵੱਖ ਵੱਖ ਬਣਾਏ। ਪਰ ਅੰਦਰੋਂ ਇੰਨਾ ਖੋਟਾ ਸੀ, ਪਤਾ ਨਹੀਂ ਸੀ ਕਿਸੇ ਨੂੰ, ਕਈ ਵਾਰੀ ਇਹ ਲਿਬਾਸ ਵਿੱਚ ਅਵਗਣ ਛੁੱਪ ਜਾਂਦੇ, ਮੁੱਕਦੇ ਤਾਂ ਨਹੀਂ, ਛੁੱਪ ਜਾਂਦੇ ਨੇ। ਦੁਨੀਆ ਕਹਿੰਦੀ ਸੀ ਸ਼ੇਖ ਸੱਜਣ, ਸ਼ੇਖ ਸੱਜਣ। ਗੁਰੂ ਨਾਨਕ ਦੇਵ ਜੀ ਨੇ ਵੇਖ ਲਿਆ ਸੱਜਣ ਨਹੀਂ, ਸੱਜਣ ਦੇ ਰੂਪ ਵਿੱਚ ਠੱਗ। ਪਾਤਸ਼ਾਹ ਜੀ ਜਾ ਪਹੁੰਚੇ, ਇਹਨੇ ਵੇਖਿਆ ਜਾਹੋ ਜਲਾਲ, ਅੱਜ ਤੱਕ ਕਿਸੇ ਸੌਦਾਗਰ ਧਨਵਾਨ ਉਸ ਦੇ ਮੱਥੇ 'ਤੇ ਨੂਰ ਨਹੀਂ, ਪਤਾ ਨਹੀਂ ਕਿੰਨੇ ਕੁ ਹੀਰੇ ਕੋਲ ਹੋਣਗੇ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਉਹ ਕਹਿੰਦੇ ਨੇ ਧਨ ਧਰਤੀ ਵਿੱਚ ਦੱਬੀ ਹੈ ਮਸਤਕ ਪ੍ਰਵਾਨ ਹੈ। ਠੀਕ ਹੈ, ਕੋਈ 10-20 ਕਰੋੜ ਰੁਪਈਆ ਬੈਂਕ 'ਚ ਪਿਆ ਹੋਵੇ ਤਾਂ ਉਸ ਬੰਦੇ ਦੀ ਚਾਲ ਢਾਲ ਵੇਖੋ, ਭਾਵੇਂ ਜੇਬ 'ਚ ਇੱਕ ਪੈਸਾ ਵੀ ਨਾ ਹੋਵੇ, ਮੱਥਾ ਹੀ ਵੇਖੋ, ਪਤਾ ਲੱਗਦਾ ਧਨ ਧਰਤੀ ਵਿੱਚ ਦੱਬੀ ਹੈ, ਧਰਤੀ ਵਿੱਚ ਵੀ ਦੱਬੀ ਹੈ, ਮੱਥੇ ਤੋਂ ਪਤਾ ਲੱਗਦਾ ਮਸਤਕ ਪ੍ਰਵਾਨ ਹੈ। ਐਂ ਲੱਗਾ ਬਹੁਤ ਕੁਛ ਜਾਪਦਾ ਇਹਨਾਂ ਦੇ ਕੋਲ, ਇੰਨਾ ਜਾਹੋ ਜਲਾਲ। ਸਤਿਗੁਰਾਂ ਨੂੰ ਕਹਿਣ ਲੱਗਾ ਆਓ ਪ੍ਰਸ਼ਾਦਾ ਛਕੋ, ਅਤੇ ਸਤਿਗੁਰੂ ਕਹਿਣ ਲੱਗੇ ਲੱਭਦਿਆਂ ਲੱਭਦਿਆਂ ਇੰਨਾ ਟਾਈਮ ਹੋ ਗਿਆ, ਸੱਜਣ ਜਿਨ੍ਹਾਂ ਨੂੰ ਲੱਭ ਜਾਣ ਉਹਨਾਂ ਨੂੰ ਭੁੱਖਾਂ ਕਿੱਥੇ, ਅੱਜ ਤਾਂ ਭੁੱਖਾਂ ਹੀ ਮੁੱਕ ਗਈਆਂ, ਤੇਰੇ ਵਰਗਾ ਸੱਜਣ ਮਿਲ ਗਿਆ। ਕਹਿਣ ਲੱਗਾ ਇਹ ਤਾਂ ਨਹੀਂ ਫਸੇ। ਕਹਿਣ ਲੱਗਾ ਸੌਂ ਹੀ ਜਾਓ ਸਾਹਿਬ। ਕਹਿਣ ਲੱਗੇ ਅੱਜ ਨੀਂਦ ਕਿੱਥੇ, ਸੱਚਾ ਸੱਜਣ ਮਿਲ ਗਿਆ। ਮਰਦਾਨਿਆਂ ਆਪ ਇਹੋ ਜਿਹਾ ਸੱਜਣ ਰੋਜ਼ ਨਹੀਂ ਮਿਲਣਾ, ਅਤੇ ਰਲ ਕੇ ਅਸੀਂ ਉਹ ਸੱਚੇ ਸੱਜਣ ਦੀ ਸਿਫਤ ਕਰੀਏ ਪਰਮਾਤਮਾ ਦੀ। ਸ਼ੁਰੂ ਹੋਇਆ ਰਬਾਬ, ਅਤੇ ਸਤਿਗੁਰਾਂ ਨੇ ਕੀਰਤਨ ਸ਼ੁਰੂ ਕੀਤਾ। ਕਈ ਵਾਰੀ ਮੈਨੂੰ ਧਿਆਨ ਆਉਂਦਾ ਗੁਰੂ ਨਾਨਕ ਦੇਵ ਦੀ ਬਾਣੀ ਪੜ੍ਹਨੀ ਆ, ਕੋਈ ਚੰਗਾ ਕੀਰਤਨੀਆਂ ਸਿੱਖਿਆ ਕੀਰਤਨੀਆਂ, ਮਨ ਕਰਕੇ ਵੀ ਭਾਵਨਾ ਵਾਲਾ ਹੋਵੇ, ਸ਼ਬਦ ਸੁਣਾਉਂਦਾ ਅਤੇ ਮਨ ਗਦਗਦ ਹੋ ਜਾਂਦਾ, ਅਸੀਂ ਜੁੜ ਜਾਂਦੇ। ਪਿਆਰੇ ਦੀ ਕੋਈ ਗੱਲ ਸੁਣਾਉਂਦਾ ਦਿਲੋਂ ਨਿਕਲੇ ਅਤੇ ਜੁੜ ਜਾਂਦੇ ਹਾਂ। ਇੱਕ ਅੰਦਾਜ਼ਾ ਲਾਓ, ਧੰਨ ਗੁਰੂ ਨਾਨਕ ਦੇਵ, ਜਦੋਂ ਤੁਸੀਂ ਆਪ ਬੋਲਦੇ ਹੋਵੋਗੇ, ਤੁਹਾਡੀ ਰਸਨਾ ਤੋਂ ਸ਼ਬਦ ਨਿਕਲਦੇ ਹੋਣਗੇ, ਉਸ ਵੇਲੇ ਸੁਣਨ ਵਾਲਿਆਂ ਦੀ ਅਵਸਥਾ ਕੈਸੀ ਬਣਦੀ ਹੋਵੇਗੀ। ਧੰਨ ਗੁਰੂ ਨਾਨਕ ਦੇਵ ਆਪ ਬੋਲ ਰਹੇ ਨੇ, ਕਹਿੰਦੇ ਨੇ ਮੇਰੇ ਵੀ ਸੱਜਣ ਹੈ, ਪਰ ਸੱਜਣ ਕਿਹੜੇ ਨੇ, ਨਾਲ ਨਿਭਾ ਜਾਣ ਔਰ ਚੱਲਦਿਆਂ ਦੇ ਨਾਲ ਚੱਲਣ, ਜਿੱਥੇ ਲੇਖਾ ਮੰਗਿਆ ਜਾਂ ਨਾਲ ਖਲੋਤੇ ਦਿਸਣ। ਮਨ 'ਚ ਧਿਆਨ ਆਇਆ ਇਹ ਤਾਂ ਮਾਪਦਾ ਪਿਆ ਕਿ ਸਾਰਾ ਮੇਰਾ ਇਹਨਾਂ ਨੂੰ ਪਤਾ ਲੱਗ ਗਿਆ। ਬਾਣੀ ਵਿੱਚ ਵੈਸੇ ਬਹੁਤ ਬਚਨ ਐਸੇ ਨੇ ਜਿਹੜੇ ਸਤਿਗੁਰਾਂ ਆਪਣੇ ਨਾਲ ਜੋੜ ਕੇ ਆਖੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੋ, ਮਨ ਨੂੰ ਮੁਖਾਤਬ ਕਰਕੇ ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਭਜ ਹਰ ਮਨਾ। ਸਾਡੇ ਪੰਜਾਬ ਦਾ ਇੱਕ ਮੁਹਾਵਰਾ ਵੀ ਸੀ, ਬੀਬੀਆਂ ਨੂੰ ਯਾਦ ਹੋਵੇਗਾ, ਉਹ ਇਹ ਸੀ ਕਿ ਆਖੋ ਧੀ ਨੂੰ ਅਤੇ ਸੁਣਾਓ ਨੂੰਹ ਨੂੰ, ਉਹ ਗੁੱਸਾ ਨਾ ਕਰੇ, ਧੀ ਨੂੰ ਕਹਿੰਦੇ ਉਹ ਆਪੇ ਸੁਣ ਲਏਗੀ, ਸੁਣਾਓ ਕਿਸੇ ਨੂੰ, ਪਰ ਆਖੋ ਆਪਣੇ ਮਨ ਨੂੰ। ਸਤਿਗੁਰਾਂ ਇਹ ਗੁਰ ਵਰਤੇ ਹੈ, ਆਓ ਸਰਵਣ ਕਰੋ ਇੱਕ ਪਾਸਿਓਂ ਪੰਕਤੀਆਂ, ਗੁਰੂ ਸਾਹਿਬ ਜੀ ਨੇ ਕਿਹਾ ਕਿ ਨਾਨਕ ਨਾਮ ਸੰਭਾਲ ਤੋਂ ਬੱਧਾ ਛੁੱਟ ਹੈ ਜਿੱਤ, ਤੇਰਾ ਇਲਾਜ ਇੱਕੋ ਹੀ ਹੁਣ ਹੋਰ ਕੋਈ ਨਹੀਂ, ਉਹ ਹੈ ਨਾਮ ਚੇਤੇ ਕਰ। ਅਤੇ ਹਾਲਤ ਕੀ ਹੈ, ਚੰਗਾ ਨਾਂ ਰਖਾਇਆ ਕੀ ਹੋ ਜਾਏਗਾ। ਮੈਨੂੰ ਇੱਕ ਅਤੀਤ 'ਚ ਘਟਨੀ ਘਟਨਾ ਯਾਦ ਆਈ, ਬੜੀ ਪ੍ਰੇਰਨਾ ਦੇਵੇਗੀ। ਹੁਣ ਜੇਕਰ ਅੰਦਰ ਠੱਗ ਹੈ ਅਤੇ ਬਾਹਰ ਸੱਜਣ, ਅਖਵਾ ਵੀ ਲਵੇ, ਇਸ ਨਾਲ ਕੀ ਬਣੇਗਾ। ਇੱਕ ਮੁਰਸ਼ਦ ਨੇ ਚੇਲਿਆਂ ਨੂੰ ਸਮਝਾਉਣ ਵਾਸਤੇ ਇੱਕ ਢੰਗ ਵਰਤਿਆ। ਗੰਗਾ ਦੇ ਕਿਨਾਰੇ ਇੱਕ ਗਧੇ ਨੂੰ ਲੈ ਗਏ ਗੰਗਾ ਵਿੱਚ, ਅਤੇ 10-12 ਟਿੱਕੀਆਂ ਸਾਬਣ ਦੀਆਂ ਰੱਖ ਲਈਆਂ। ਜਿਉਂ ਮਲ ਮਲ ਕੇ ਨਹਾਉਣ ਲੱਗਾ, ਚੇਲੇ ਜਾ ਪਹੁੰਚੇ, ਕਹਿਣ ਲੱਗੇ ਗੁਰੂ ਜੀ ਕੀ ਕਰ ਰਹੇ ਹੋ? ਕਹਿਣ ਲੱਗਾ ਗਧੇ ਨੂੰ ਨਵਾ ਕੇ ਗੰਗਾ 'ਚ ਗਾਂ ਬਣਾਉਣਾ। ਕਹਿਣ ਲੱਗੇ ਗਧੇ ਵੀ ਕਦੀ ਗਾਂ ਬਣੇ ਨੇ, ਵੀ ਟਿੱਕੀਆਂ ਲਾ ਲਓ, ਗਧਾ ਗਧਾ ਹੀ ਰਹਿਣਾ। ਕਹਿਣ ਲੱਗੇ ਉਹ ਗੰਗਾ ਦਾ ਪਾਣੀ ਹੈ, ਸਾਰੀ ਦੁਨੀਆ ਯਾਤਰਾ ਕਰਨ ਲੱਗੇ, ਇਹਦੇ 'ਤੇ ਕੋਈ ਅਸਰ ਨਹੀਂ, ਸਾਰਾ ਸਾਬਣ ਲਵਾਂਗਾ। ਕਹਿਣ ਲੱਗੇ ਤਾਂ ਵੀ ਇਹਨੇ ਗਧਾ ਹੀ ਰਹਿਣਾ। ਕਹਿਣ ਲੱਗਾ ਇਹਦੇ ਥਾਂ ਥਾਂ ਮੱਥੇ 'ਤੇ ਵੀ ਲਿਖ ਦਿਆਂਗਾ ਗਾਂ, ਵੱਖੀਆਂ 'ਤੇ ਗਾਂ, ਕਪਲਾ ਗਾਂ, ਕਾਮ ਧੇਨ ਗਾਂ। ਕਹਿਣ ਲੱਗਾ ਇਹਨੇ ਗਧਾ ਹੀ ਰਹਿਣਾ, ਜੋ ਮਰਜ਼ੀ ਲਿਖ ਦਿਓ। ਕਹਿਣ ਲੱਗੇ ਭਲੇ ਲੋਕੋ, ਫਿਰ ਤੁਹਾਡਾ ਝੂਠ ਸੱਚ ਕਿਵੇਂ ਬਣ ਜਾਵੇਗਾ? ਜੇ ਗਧੇ ਨੇ ਗਾਂ ਨਹੀਂ ਬਣਨਾ ਤੇ ਠੱਗ ਸੱਜਣ ਕਿਵੇਂ ਬਣ ਜਾਏਗਾ? ਲਿਖਣ ਨਾਲ ਬਣ ਜਾਏਗਾ। ਸਤਿਗੁਰ ਨੇ ਕਿਹਾ ਬੇਸ਼ੱਕ ਲਿਖੇ ਜਾ, ਕੰਧਾਂ 'ਤੇ ਲਿਖ ਦੇ ਸੱਜਣ ਸੱਜਣ ਸ਼ੇਖ ਸੱਜਣ ਸ਼ੇਖ ਸੱਜਣ। ਇਸ ਨਾਲ ਕੀ ਹੋ ਜਾਏਗਾ? ਫਿਰ ਦੇ ਵਿੱਚ ਖੋਟ ਹੈ। ਸਾਰੀ ਦੁਨੀਆਂ ਵਿੱਚ ਮੈਂ ਥਾਂ ਥਾਂ ਪੱਤੇ ਪੱਤੇ 'ਤੇ ਲਿਖਵਾ ਦਿਆਂ, ਪਰਉਪਕਾਰੀ ਪਰਉਪਕਾਰੀ। ਅੰਦਰ ਖੋਟ ਹੈ ਅਤੇ ਪਰਉਪਕਾਰ ਲਿਖਿਆ ਕੀ ਹੋ ਜਾਏਗਾ? ਬਹੁਤਿਆਂ ਨੂੰ ਇਹ ਹੋਈ ਹੈ ਵੀ ਹਰ ਕੰਧ 'ਤੇ ਮੇਰਾ ਨਾਂ ਲਿਖਿਆ ਹੋਵੇ, ਮੇਰੀ ਸਿਫਤ ਲਿਖੀ ਹੋਵੇ। ਜੇ ਗੁਰੂ ਦੀ ਨਜ਼ਰ 'ਚ ਪ੍ਰਵਾਨ ਨਹੀਂ ਤਾਂ ਬਾਹਰਲਾ ਲਿਖਿਆ ਕੁਛ ਨਹੀਂ ਕਰੇਗਾ। ਉਹ ਤਾਂ ਗਧਾ ਗਧਾ ਹੀ ਰਹਿਣਾ, ਗਧਾ ਗਾਂ ਨਹੀਂ ਬਣਨਾ। ਆਓ ਸਰਵਣ ਕਰੋ, ਕੀਰਤਨ ਸ਼ੁਰੂ ਹੋਏ, ਇੰਜ ਹੀ ਕਰੋ, ਮਨ ਲੈ ਜਾਈਏ ਸੁਰਤ ਉਸੇ ਥਾਂ 'ਤੇ। ਅਸੀਂ ਧਿਆਨ ਨਾਲ ਬਹੁਤ ਕੁਝ ਵੇਖਦੇ ਹਾਂ। ਰੋਜ਼ਾਨਾ ਕਹਿੰਦੇ ਹਾਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਲੈ ਚੱਲੀਏ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਕਿ ਭਾਈ ਮਰਦਾਨਾ ਵਜਾ ਰਿਹਾ ਰਬਾਬ, ਗੁਰੂ ਨਾਨਕ ਦੇਵ ਕਰ ਰਹੇ ਨੇ ਆਪ ਕੀਰਤਨ, ਅਤੇ ਉਹ ਸੱਜਣ ਠੱਗ ਬੈਠਾ ਸਾਹਮਣੇ ਖਲੋਤਾ ਵਾ। ਇੰਜ ਹੀ ਸਮਝੀਏ ਕਿ ਠੱਗੀ ਤਾਂ ਥੋੜ੍ਹੀ ਬਹੁਤੀ ਹਰ ਬੰਦੇ ਦੇ ਮਨ 'ਚ ਆ। ਉਹਨਾਂ ਸ਼ਬਦ ਸਾਂਭ ਕਿਉਂ ਰੱਖਿਆ? ਉਹਨਾਂ ਕਿਹਾ ਇਹ ਤਾਂ ਸੱਜਣ ਠੱਗ ਹੈ ਅਤੇ ਅੱਗੋਂ ਆਉਣੇ ਨੇ ਸੱਜਣ ਠੱਗ ਦੇ ਉਸਤਾਦ, ਇਹ ਦਵਾਈ ਤਾਂ ਉਹਨਾਂ ਲਈ ਚਾਹੀਦੀ ਹੈ। ਇਹ ਸਾਂਭ ਕੇ ਰੱਖ ਲਏਗੇ, ਅੱਗੋਂ ਕੰਮ ਆਏਗੇ। ਇਹ ਸਮਝੋ ਸਤਿਗੁਰੂ ਕੀਰਤਨ ਕਰ ਰਹੇ ਨੇ, ਉਹ ਗੁਣਾਗਾਰ ਸਾਹਮਣੇ ਬੈਠਾ ਸੁਣ ਰਿਹਾ, ਉਹਦੇ ਪਾਪ ਧੋਤੇ ਜਾ ਰਹੇ ਨੇ। ਆਇਆ ਮੈਲੇ ਕੱਪੜਿਆਂ ਦੀ ਪੰਡ ਲੈ ਕੇ ਅਤੇ ਗੁਰੂ ਧੋਬੀ ਧੋਣ ਵਾਸਤੇ ਬੈਠ ਗਿਆ, ਇੱਕ ਦਾਗ ਨਹੀਂ ਰਹਿਣ ਦੇਣਾ, ਇਹਨੂੰ ਸਾਫ਼ ਕਰਕੇ ਜਾਣਾ। ਪਾਤਸ਼ਾਹ ਕੀ ਫੁਰਮਾ ਰਹੇ ਨੇ? ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ
ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਘਰ ਛੇਵਾਂ,
ਘਰ ਛੇਵੇਂ ਵਿੱਚ ਛੇ ਤਾਲ ਵਿੱਚ ਗਾਉਣ ਵਾਸਤੇ ਸੂਚਨਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਸਦਾ ਹੀ ਇੱਕ ਰਸ ਹੈ, ਆਪਣੇ ਸਹਿਜ ਵਿੱਚ ਹੈ, ਸਹਿਬੰਗ ਹੈ, ਔਰ ਉਹ ਸਤਿਗੁਰੂ ਦੀ ਕਿਰਪਾ ਨਾਲ, ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ।
ਉੱਜਲ ਕਹਿਹਾ ਚਲਕਣਾ ਘੋਟਮ ਕਾਲੜੀ ਮਸ।
ਕਹਿਹਾ ਦਾ ਅਰਥ ਹੁੰਦਾ ਹੈ ਕਹਿ, ਕਹਿ ਧਾਤੂ ਸੀ ਜਿਵੇਂ ਪਿੱਤਲ, ਹੁਣ ਉਹ ਤਾਂ ਹੁਣ ਨਹੀਂ ਕਿਤੇ ਬਰਤਨ ਵੇਖਿਆ, ਬੜਾ ਚਮਕਦਾ ਪਿਆ। ਕਹਿਣ ਦਾ ਭਾਂਡਾ ਬੜਾ ਸਾਫ ਉਜਾਲਾ ਹੈ, ਚਮਕਦਾ ਹੈ ਘੋਟਮ, ਬਸ ਉਸ ਨੂੰ ਰਗੜਿਆ ਕਾਲੀ ਜਿਹੀ ਸਿਆਹੀ ਨਿਕਲ ਆਈ। ਤਜਰਬਾ ਮੈਂ ਖੁਦ ਆਪ ਕੀਤਾ। ਕਹਿਣ ਦੇ ਭਾਂਡੇ ਆਮ ਮਿਲਦੇ ਸਨ, ਥਾਲੀਆਂ ਮਿਲਦੀਆਂ ਸਨ, ਛੰਨੇ ਮਿਲਦੇ ਸਨ, ਕੌਲੇ ਮਿਲਦੇ ਸਨ। ਉਹਦਾ ਇਹ ਸੀ ਉਹ ਟੁੱਟ ਜਾਏ ਤਾਂ ਉਹਨੂੰ ਜੋੜ ਨਹੀਂ ਸੀ ਲੱਗਦਾ, ਕਹਿਣ ਦਾ ਭਾਂਡਾ ਜਿਹੜਾ ਹੁੰਦਾ ਸੀ। ਬਾਕੀ ਹੁਣ ਸਟੀਲ ਹੈ, ਪਿੱਤਲ ਹੈ, ਸਾਫ਼ ਹੈ ਨਾ ਥਾਲੀ, ਅੰਗੂਠਾ 10 ਵਾਰੀ ਘਸਾ ਲਓ ਕੁਛ ਨਹੀਂ ਲੱਗਦਾ। ਪਰ ਕਹਿਣ ਦਾ ਜਿਹੜਾ ਭਾਂਡਾ ਸੀ ਨਾ, ਮੈਂ ਵੇਖਿਆ 5-4 ਵਾਰੀ ਅੰਗੂਠਾ ਘਸਾਇਆ ਤਾਂ ਕਾਲਾ ਹੋ ਗਏ ਉਹਦੇ ਵਿੱਚੋਂ। ਭਾਵੇਂ ਜਿੰਨਾ ਮਰਜ਼ੀ ਉਸਨੂੰ ਮਾਂਜ ਲਓ, ਉਹ ਕਾਲਖ ਫੇਰ ਉਸ ਦੇ ਵਿੱਚੋਂ ਨਿਕਲਦੀ ਹੈ। ਕਹਿੰਦੇ ਨੇ ਮੈਂ ਤੇ ਕਹਿਣ ਦਾ ਭਾਂਡਾ, ਕਹਿਣ ਦਾ ਭਾਂਡਾ ਬੜਾ ਚਮਕਦਾ ਪਿਆ, ਸਾਫ਼ ਹੈ, ਪਰ ਜਿਹੜਾ ਕੁਛ ਨੂੰ ਰਗੜਿਆ ਉਹਦੇ ਅੰਦਰੋਂ ਕਾਲਖ ਨਿਕਲ ਆਈ। ਕਹਿੰਦੇ ਨੇ ਹਾਲਤ ਤੇ ਬੰਦੇ ਦੀ, ਬਾਹਰੋਂ ਕੱਪੜੇ ਬੜੇ ਉਜਲੇ ਨੇ, ਸਾਫ਼ ਨੇ, ਸਫੇਦ ਰੰਗ ਦੇ ਨੇ, ਪਰ ਕੱਪੜੇ ਕੀ ਕਰਨਗੇ? ਹੈ ਤੇ ਕਹਿਣ ਦਾ ਭਾਂਡਾ, ਕਸਵੱਟੀ ਤੇ ਜਦੋਂ ਪਰਮਾਤਮਾ ਲਗਾਏਗਾ ਕੀ ਬਣੇਗਾ? ਮੈਂ ਰਗੜਿਆ, ਮੈਂ ਉਸਨੂੰ ਕੋਟਮ, ਕਾਲੜੀ ਮਸ, ਕਾਲੜੀ ਕਾਲੀ ਮਸ, ਸਿਆਹੀ ਸਿਆਹੀ ਨਿਕਲ ਆਈ, ਕਾਲਖ ਨਿਕਲ ਆਏ। ਗੁਰੂ ਨਾਨਕ ਦੇਵ ਦੀ ਕਸਵੱਟੀ ਤੇ ਝੂਠਾ ਨਹੀਂ ਟਿਕ ਸਕਦਾ। ਕਬੀਰ ਕਸੌਟੀ ਰਾਮ ਕੇ, ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਖਰੇ ਖਜ਼ਾਨੇ ਪਾਈਏ, ਖੋਟੇ ਸਟੀਏ ਬਾਹਰ ਵਾਰ। ਕਹਿੰਦੇ ਨੇ ਬੰਦੇ ਦਾ ਜੀਵਨ ਐਸਾ ਹੈ, ਬਾਹਰੋਂ ਬੜਾ ਲਿਸ਼ਕਿਆ ਪੁਸ਼ਕਿਆ ਚੋਪੜਿਆ ਵੇਸ ਭੇਸ, ਲੇਕਿਨ ਅੰਦਰ ਕਾਲਖ ਹੈ ਪਾਪਾਂ ਦੀ, ਅੰਦਰ ਹੈ ਧੋਖਾ, ਅੰਦਰ ਹੈ ਫਰੇਬ। ਇਹਦੇ ਨਾਲੋਂ ਉਹ ਬੰਦੇ ਚੰਗੇ ਨੇ ਜਿਨ ਪੱਟੇ ਅੰਦਰ ਰੇਸ਼ਮ, ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਤਿੰਨ ਨਿਉਂ ਲੱਗਾ ਰੱਬ ਸੇਤੇ ਦੇਖਣਾ ਵਿਚਾਰ, ਉਜਲ ਕਹਾਂ ਚਿਲਕਣਾ ਕੋਟਮ ਕਾਲੜੀ ਮਸ। ਉਸ ਨੂੰ ਰਗੜਿਆਂ ਵਿੱਚੋਂ ਕਾਲੀ ਸਿਆਹੀ ਨਿਕਲਦੀ ਹੈ। ਹਾਂਜੀ,
ਧੋਤਿਆਂ ਜੂਠ ਨਾ ਉਤਰ, ਜੇ ਸੋ ਧੋਵਾਂ ਤਿਸ।
ਹੁਣ ਜੇ ਬਾਹਰ ਲੱਗੀ ਹੋਵੇ ਸਿਆਹੀ ਤੇ ਧੋਤਿਆਂ ਉਤਰ ਜਾਏ, ਬਾਕੀ ਭਾਂਡਿਆਂ ਨੂੰ ਜੂਠ ਹੈ ਬਾਹਰ, ਉਹ ਸਾਫ਼ ਕਰਨੇ ਆ ਨਿਕਲ ਜਾਂਦੀ ਹੈ, ਫਿਰ ਉਸਨੂੰ ਉਂਗਲੀ ਨਾਲ ਵੀ ਰਗੜੋ ਨਹੀਂ ਕੁਛ ਨਹੀਂ ਲੱਗਦਾ, ਲੇਕਿਨ ਇਹ ਤੇ ਹੈ ਹੀ ਅੰਦਰ ਉਸ ਤੇ। 100 ਵਾਰੀ ਇਹਨੂੰ ਧੋ ਲਓ, ਫਿਰ ਉਹਨੂੰ ਜ਼ਰਾ ਰਗੜੋ ਘਸਾਓ, ਕਹਿੰਦੇ ਭਾਂਡੇ ਵਿੱਚੋਂ ਇਹ ਧੋਤਿਆਂ ਝੂਠ ਨਹੀਂ ਉਤਰਨੇ, ਇਹ ਤੇ ਅਸਲਾ ਹੀ ਤਬਦੀਲ ਭਾਵ। ਮਨ ਮੈਲਾ ਹੈ, ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋ। ਮੈਲਾ ਹੈ ਮਨ ਤੇ ਬੰਦਾ ਇਲਾਜ ਕਰ ਰਿਹਾ ਤਨ ਦਾ, ਧੋ ਰਿਹਾ ਤਨ ਨੂੰ, 100 ਵਾਰੀ ਵੀ ਇਸ ਨੂੰ ਧੋ ਲਵਾਂ ਇਹ ਝੂਠ ਨਹੀਂ ਉਤਰਦੇ। ਹਾਂਜੀ,
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨ।
ਮੇਰੇ ਸੱਜਣ ਤੇ ਉਹ ਨੇ ਜਿਹੜੇ ਇੱਥੋਂ ਚੱਲਦਿਆਂ ਵੀ ਨਾਲ ਚੱਲਣ ਹਰ ਵੇਲੇ। ਉਹ ਸੱਜਣ ਕਿਹੜਾ? ਫਿਰ ਉਹੋ ਹੀ ਨੇ ਜਿਹੜੇ ਕਹਿ ਰਹੇ ਨੇ ਗੁਰੂ ਸੱਜਣ ਹੈ, ਚੱਲਦਿਆਂ ਇਹੋ ਨਾਲ ਹੈ ਜਿਹੜਾ ਸਾਰੀ ਜ਼ਿੰਦਗੀ ਨਾਲ ਰਿਹਾ, ਰਹਿਤ ਮਰਿਆਦਾ ਬਣਾ ਕੇ ਜਿਸ ਨੂੰ ਜੀਵਿਆ, ਬਾਣੀ ਦੇ ਰੂਪ ਵਿੱਚ ਸਾਡੇ ਨਾਲ ਰਿਹਾ, ਬਾਣੀ ਦੇ ਰੂਪ ਵਿੱਚ ਨਾਲ ਰਿਹਾ। ਇੱਕ ਦਿਨ ਤੇ ਐਸਾ ਆਉਣਾ, ਸਭ ਤੇ ਆਉਣਾ, ਉੱਥੇ ਹੱਥ ਨਾ ਅੱਪੜੈ ਕਿਤੇ ਹੱਥ ਨਹੀਂ ਪੈਣਾ, ਉੱਥੇ ਹੱਥ ਨਾ ਅੱਪੜੈ, ਕੂਕ ਨਾ ਸੁਣੀਏ ਪੁਕਾਰ। ਜਮਾਨੇ ਤੇ ਕੂਕ ਪੁਕਾਰ ਸੁਣਨੀ ਨਹੀਂ, ਉੱਥੇ ਕੌਣ ਵੇਲੀ ਹੋਵੇਗਾ? ਉੱਥੇ ਸਤਿਗੁਰ ਵੇਲੀ ਹੋਵੇ, ਕੱਢ ਲਏ ਅੰਤੀਵਾ। ਗੁਰੂ ਵੀ ਵੇਲੇ ਹੈ, ਗੁਰੂ ਕੇ ਸਿੱਖ ਵੀ ਵੇਲੀ ਨੇ, ਸੰਗਤ ਵੀ ਨਾਲ ਹੈ। ਸਿੱਖ ਇਤਿਹਾਸ ਨੇ ਇੱਕ ਸਾਖੀ ਲਿਖੀ ਬੜੀ ਮਹੱਤਵਪੂਰਨ, ਕੀਰਤਪੁਰ ਸਾਹਿਬ ਜਾਂਦੇ ਹੋ ਅੱਗੇ ਜਾ ਕੇ ਪੀਰ ਬੁੱਢਣ ਸ਼ਾਹ ਦੀ ਵੀ ਕਬਰ ਹੈ, ਇਹਦਾ ਇੱਕ ਚੇਲਾ ਹੋਇਆ ਸੁੰਦਰ ਸ਼ਾਹ, ਉਹ ਦਿਓਨਗਰ ਤੋਂ ਆਇਆ ਸੀ। ਇਹੋ ਸ਼ਬਦ ਭਾਈ ਬਿਧੀ ਚੰਦ ਸਾਹਿਬ ਨੇ, ਸਤਿਗੁਰੂ ਦੇ ਨਵਾਜੇ ਸਿੱਖ, ਪੜ੍ਹ ਰਹੇ, ਕਹਿਣ ਲੱਗੇ ਬਿਧੀ ਚੰਦ ਭਾਈ ਇਹ ਗੱਲ ਕਿਵੇਂ ਹੋ ਸਕਦੀ ਹੈ, ਕੋਈ ਨਾਲ ਜਾਂਦਿਆਂ ਦੇ ਨਾਲ ਜਾਏ? ਕਹਿਣ ਲੱਗੇ ਸਤਿਗੁਰੂ ਦੀ ਬਾਣੀ ਸੱਤ ਹੈ, ਮੈਂ ਤੇਰੇ ਨਾਲ ਵਾਅਦਾ ਕਰਨਾ, ਤੂੰ ਜਦੋਂ ਜਾਣਾ ਹੋਇਆ ਮੈਂ ਤੇਰੇ ਨਾਲ ਚੱਲਾਂਗਾ। ਸਮਾਂ ਆਇਆ, ਸੁੰਦਰ ਸ਼ਾਹ ਨੇ ਯਾਦ ਕੀਤਾ ਕਿ ਗੁਰੂ ਕੇ ਸਿੱਖ ਹੋ ਤੁਸੀਂ ਆਖਿਆ ਸੀ ਅਤੇ ਸਮਾਂ ਮੇਰਾ ਆ ਰਿਹਾ। ਸਤਿਗੁਰੂ ਕੋਲੋਂ ਆਗੇ ਵਾਲਾ ਹੀ ਕਹਿਣ ਲੱਗੇ, ਪਾਤਸ਼ਾਹ ਸਿਰ 'ਤੇ ਹੱਥ ਰੱਖੋ, ਵਾਅਦਾ ਕੀਤਾ ਅਤੇ ਮੈਂ ਚੱਲਿਆ ਸੁੰਦਰ ਸ਼ਾਹ। ਔਰ ਯਾਦ ਰਹੇ ਬਾਬਾ ਬਿਧੀ ਚੰਦ ਸਾਹਿਬ ਨੇ ਸਰੀਰ ਚੋਲਾ ਦਿਓ ਨਗਰ ਜਾ ਕੇ ਛੱਡਿਆ ਸੀ, ਉਸ ਦੇ ਕੋਲ, ਸੁੰਦਰ ਸ਼ਾਹ ਦੇ ਕੋਲ ਜਾ ਪਹੁੰਚੇ। ਗੁਰੂ ਅੰਗ ਸੰਗ ਹੈ, ਗੁਰੂ ਕੇ ਬਚਨ ਪੱਕੇ ਹਨ, ਗੁਰ ਕਾ ਬਚਨ ਸਦਾ ਸਾਦੇ ਅਟਲ ਆ, ਅਤੇ ਗੁਰੂ ਕੇ ਸਿੱਖ ਦਾ ਬਚਨ ਵੀ ਅਟਲ ਹੈ। ਇੱਥੇ ਅਸਲ ਵਿੱਚ ਪੱਕੇ ਰਿਸ਼ਤੇ ਗੰਢਣ ਵਾਸਤੇ ਹੀ ਆਉਂਦੇ ਹਾਂ। ਦੁਨੀਆਂ ਦੇ ਰਿਸ਼ਤੇ ਕੱਚੇ, ਇਹ ਰਿਸ਼ਤਾ ਬੜਾ ਪੱਕਾ ਹੈ। ਤਿੰਨ ਤਰ੍ਹਾਂ ਦੇ ਰਿਸ਼ਤੇ ਭਾਈ ਗੁਰਦਾਸ ਨੇ ਕਿਹਾ, ਸੰਗਤ ਵਰਗਾ ਰਿਸ਼ਤਾ ਕੋਈ ਵੀ ਨਹੀਂ। ਉਹ ਤਿੰਨ ਕਿਹੜੇ ਨੇ? ਪਹਿਲਾਂ ਉਹ ਕਹਿੰਦੇ ਨੇ ਦਾਦਕਾ ਪਰਿਵਾਰ, ਨਹੀਂ ਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧਣਾ ਭਰਾਤਾ ਹੈ। ਦੂਸਰੇ ਕਹਿੰਦੇ ਨੇ ਨਾਨਕਾ ਪਰਿਵਾਰ, ਨਹੀਂ ਨਨ ਸਾਰ ਮਾਤਾ ਪਰਮਾਤ ਬਿਰਧ ਮਾਤਾ ਮਾਮੀ ਮਾਮਾ ਮਾਸੀ ਮਾਉਸਾ ਬਿਬਦ ਬਿਖਿਆਤਾ ਹੈ। ਤੀਸਰਾ ਸਹੁਰਾ ਪਰਿਵਾਰ, ਨਹੀਂ ਸਸਰਾਰ ਸਾਸ ਸਸਰਾਓ ਸਾਰੋ ਸਾਰੀ ਸਾਲਾ ਅਤੇ ਸਾਲੀ, ਨਹੀਂ ਵਿਰਤੀ ਸਰ ਨਾ ਜਾਚਕ ਨਾ ਦਾਤਾ ਹੈ, ਅਸਨ ਬਸਨ ਧਨ ਤਾਮ ਕਾਹੂ ਮੈਂ ਨਾ ਦੇਖਿਓ, ਜੈਸੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਅਸਲ ਵਿੱਚ ਸੰਗਤ ਨੂੰ ਸਮਝਣਾ ਹੈ ਤੇ ਸਮਝੀਏ, ਜਿਵੇਂ ਬੂੰਦਾਂ ਦਾ ਪ੍ਰਵਾਹ ਨਦੀ ਹੈ, ਉਹ ਪ੍ਰਵਾਹ ਬਣ ਕੇ ਚੱਲ ਰਹੇ ਔਰ ਇਕੱਠੇ ਹੀ ਚੱਲ ਰਹੇ ਨੇ। ਸਾਧ ਸੰਗਤ ਵੀ ਇੱਕ ਪ੍ਰਵਾਹ ਹੈ, ਇੱਕ ਦੂਸਰੇ ਦੇ ਸਹਾਇਕ ਨੇ, ਇੱਕ ਦੂਸਰੇ ਨੂੰ ਨਾਲ ਲੈ ਕੇ ਚੱਲਦੇ ਨੇ। ਗੁਰੂ ਵੀ ਸਦਾ ਦਾ ਸਾਥੀ ਹੈ, ਗੁਰੂ ਕਾ ਸਿੱਖ ਵੀ ਸਦਾ ਵਾਸਤੇ ਸਾਥੀ ਹੈ। ਇਸੇ ਲਈ ਕਿਹਾ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈ, ਇਹ ਕਥਾ ਕਹਾਣੀਆਂ, ਇਹ ਉਪਦੇਸ਼, ਇਹ ਸ਼ਬਦ, ਇਹੀ ਤੇ ਨਾਲ ਜਾਣ ਵਾਲਾ ਹੈ। ਮੇਰੇ ਸੱਜਣ ਤਿਉ ਨੇ ਕਿ ਚੱਲਦਿਆਂ ਦੇ ਵੀ ਨਾਲ, ਕਿਤੇ ਜਿਉਂਦਿਆਂ ਇਹਨਾਂ ਵੀ ਛਿੜ ਜਾਣ। ਐਸਾ ਕਿਹਾ ਨਾਨਕ, ਕੱਚੜਿਆਂ ਸਿਉਂ ਤੋੜ, ਕੱਚਿਆਂ ਨਾਲੋਂ ਤੋੜ ਹੀ ਲੈ, ਟੂੰਡ ਸੱਜਣ ਸੰਤ ਪੱਕਿਆ, ਉਹ ਇਹ ਜੀ ਬੰਦੇ ਵਿਛੜੇ, ਉਹਦੇ ਜਿਉਂਦਿਆਂ ਹੀ ਵਿਛੜ ਗਏ, ਮਿੱਤਰ ਤੋਂ ਵੈਰੀ ਬਣ ਗਏ। ਕਹਿੰਦੇ ਚਾਰ ਮਿੱਤਰ ਬੈਠੇ ਸਨ, ਇੱਕ ਮਾਰ ਦਿੱਤਾ, ਇਹਨਾਂ ਨੂੰ ਮਿੱਤਰ ਕਹਿਣ ਦੀ ਕੀ ਲੋੜ ਹੈ? ਇਹ ਮਿੱਤਰ ਨੇ, ਮਿੱਤਰ ਨੇ ਮਿੱਤਰ ਨੂੰ ਮਾਰ ਦਿੱਤਾ, ਮਿੱਤਰ ਹੈ ਹੀ ਨਹੀਂ। ਮਿੱਤਰ ਕੌਣ ਹੈ? ਉਹ ਜੀ ਬੰਦੇ ਵਿਛੜੇ, ਉਹ ਮੋਇਆ ਨਾ ਜਾਹੀ ਛੋੜ, ਉਹ ਤੇ ਮਰਨ ਤੋਂ ਬਾਅਦ ਵੀ ਨਹੀਂ ਛੱਡਦੇ, ਸੰਗੇ ਸਾਥੇ ਹਨ, ਚੱਲਦਿਆਂ ਨਾਲ ਚਲਨ। ਹਾਂਜੀ,
ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਾਨ,
ਜਿੱਥੇ ਲੇਖਾ ਹੁੰਦਾ ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲੇ। ਲੇਖਾ ਹੈ ਕਿ ਨਹੀਂ, ਹੁਣ ਆਪ ਅੰਦਾਜ਼ਾ ਲਾ ਲੈਣਾ ਲੇਖਾ ਹੈ ਕਿ ਨਹੀਂ। ਜੋ ਜਮ ਆਏ ਕੇਸ ਗਏ ਪਟਕੈ, ਤਾਂ ਦਿਨ ਕਛ ਨਾ ਬਸਾਹੇਗਾ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁੱਖ ਲੈ ਕੇ ਜਾਹੇਗਾ। ਪਰ ਲੇਖੇ ਤੋਂ ਡਰਨ ਦੀ ਲੋੜ ਨਹੀਂ, ਗੁਰੂ ਤੁਹਾਡਾ ਸਮਰੱਥ ਹੈ। ਧਰਮ ਰਾਏ ਨੂੰ ਹੁਕਮ ਹੈ, ਬੈ ਸਾਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਗੁਰੂ ਸੋਲ ਖਲੋਤਾ, ਕਹਿੰਦਾ ਲੇਖਾ ਸਾਫ਼ ਹੈ, ਇਹਦੇ 'ਤੇ ਲੇਖੇ 'ਚ ਅੰਮ੍ਰਿਤ ਹੀ ਅੰਮ੍ਰਿਤ ਹੈ, ਤੂੰ ਕੀ ਕੱਢੇਂਗਾ? ਇਹਦੇ ਲੇਖੇ ਵਿੱਚ ਤਾਂ ਭਾਣਾ ਹੈ, ਇਹਦੇ ਲੇਖੇ ਵਿੱਚ ਤਾਂ ਪ੍ਰੇਮ ਹੈ, ਇਹਦੇ ਲੇਖੇ ਵਿੱਚ ਤਾਂ, ਇਹਦੇ ਲੇਖੇ ਵਿੱਚ ਸਿੱਖੀ ਹੈ। ਸੰਤਨ ਮੁੱਖ ਪੂੰਜੀ ਸੌਂਪੇ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੋਗੇ, ਲੇਖਾ ਹੀ ਸਾਫ਼ ਹੈ ਅਤੇ ਕੀ ਵਿਗਾੜੋਗੇ, ਧਰਮ ਰਾਏ ਅਬ ਕਹਾਂ ਕਰੇਗੋ, ਜੇ ਫਾਟਿਓ ਸਗਲੋ ਲੇਖਾ। ਜਿਹੜੇ ਕਾਗਜ਼ ਬੇਕਾਰ ਹੋ ਜਾਣ ਨਾ ਪਾੜ ਕੇ ਸੁੱਟ ਦੇਈਦੇ ਨੇ, ਲੇਖਾ ਹੀ ਫਟ ਗਿਆ। ਗੁਰੂ ਜਦੋਂ ਅੰਗ ਸੰਗ ਹੋਵੇ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਹਾਂਜੀ,
ਰਹਾਓ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤਵੀਆਂ।
ਐਸਾ ਹੋਵੇ ਬਹੁਤ ਸੁੰਦਰ ਮਕਾਨ ਹੋ, ਮੰਡਪ ਹੋਣ, ਮਾੜੀਆਂ ਭਾਵ ਡਬਲ ਸਟੋਰੀ ਹੋਵੇ। ਅੱਜ ਤੇ ਬਹੁਤ ਬਣ ਗਈਆਂ ਉੱਚੀਆਂ, ਪਹਿਲੇ ਚੁਬਾਰਾ ਹੀ ਹੁੰਦਾ ਸੀ ਬੜੀ ਵੱਡੀ ਗੱਲ ਹੁੰਦੀ ਸੀ। ਕੋਠੇ ਮੰਡਪ ਮਾੜੀਆਂ ਪਾਸੋਂ ਪਾਸਿਆਂ ਤੋਂ ਚਿੱਤਵੀਆਂ ਚਿੱਤਰੀਆਂ ਹੋਣ, ਬੜੇ ਸੁੰਦਰ ਚਿੱਤਰ ਹੋਣ ਦੀਵਾਰਾਂ ਦੇ ਉੱਤੇ। ਹਾਂਜੀ,
ਇਕੱਠੀਆਂ ਕਾਮਨਾ ਆਵਣੀ ਵਿੱਚੋਂ ਸੱਖਣੀਆਂ।
ਪਰ ਜੇ ਵਿੱਚੋਂ ਸੱਖਣੀਆਂ ਨੇ, ਵਿੱਚੋਂ ਸੱਖਣ ਦਾ ਅਰਥ ਕੀ ਕਿ ਰਹਿੰਦਾ ਹੀ ਕੋਈ ਨਹੀਂ, ਵਾਸਾ ਹੀ ਕਿਸੇ ਦਾ। ਐਸੇ ਖੰਡਰਾਤ ਮੈਂ ਵੇਖੇ ਨੇ ਔਰ ਵੇਖ ਕੇ ਹੈਰਾਨ ਹੋਇਆ, ਇੰਨੇ ਇੰਨੇ ਆਲੀਸ਼ਾਨ ਮਕਾਨ ਬਣੇ ਨੇ ਕਿ ਰਹਿਣ ਦੇ ਯੋਗ ਨੇ। ਅਮੀਰ ਹੈ, ਕੋਈ ਵੇਖਣ ਵਾਸਤੇ ਗਿਆ, ਬਿਲਕੁਲ ਉਜਾੜ, ਇੱਕ ਬੰਦਾ ਵੀ ਨਹੀਂ ਰਹਿੰਦਾ, ਉਜੜ ਗਿਆ। ਪਰ ਕਈ ਮਕਾਨ ਅਜੇ ਬਿਲਕੁਲ ਠੀਕ ਹਾਲਤ ਵਿੱਚ, ਕਹਿੰਦੇ ਨੇ ਕੰਧਾਂ 'ਤੇ ਚਿੱਤਰੀਆਂ ਨੇ, ਛਾਤੀ ਢੱਠੀ ਹੋਵੇ, ਵਿੱਚੋਂ ਹੀ ਸੱਖਣਾ ਹੋਵੇ, ਅੰਦਰ ਹੀ ਕੋਈ ਨਾ ਬੰਦਾ ਵੇ, ਬਾਹਰੋਂ ਬੜਾ ਸ਼ਿੰਗਾਰਿਆ, ਕੰਧਾਂ 'ਤੇ ਚਿੱਤਰੀਆਂ ਨੇ, ਵੇਸ ਭੇਸ ਵੀ ਬਣਾ ਲਿਆ, ਪਰ ਅੰਦਰੋਂ ਅੰਦਰੋਂ ਢੇਰੀ ਸ਼ਾਰ ਬਿਨ, ਅੰਦਰੋਂ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਨ ਸ਼ਾਰ। ਇੱਕ ਪੰਕਤੀ ਹੋਰ ਸੁਣੋ, ਐਸੇ ਬੰਦੇ ਦਾ ਜੀਵਨ ਇੰਜੇ ਦੁੱਧ ਬਿਨ ਧੇਨ। ਸਾਡੇ ਦੇਸ਼ ਵਿੱਚ ਗਊ ਸਿਰਫ ਇੱਕ ਹੀ ਕੰਮ ਆਉਂਦੀ ਸੀ ਕਿ ਦੁੱਧ ਦੇਵੇ। ਅੱਜ ਤੱਕ ਕਿਸੇ ਇਹਨੂੰ ਜੋਇਆ ਨਹੀਂ ਬੈਲ ਵਾਂਗ, ਬਿਲਕੁਲ ਨਹੀਂ, ਦੁੱਧ ਦੇਵੇ, ਦੁੱਧ ਬਿਨ ਧੇਨ, ਧੇਨ ਦੁੱਧ ਹੈ ਤੇ ਬਾਹਰ ਹੀ ਕਿਤੇ ਨਾ ਕੋਈ ਇਹਦਾ ਨਾ ਕੋਈ ਮਾਸ ਖਾਂਦਾ ਸੀ, ਗਊ ਦਾ ਮਾਸ ਨਹੀਂ, ਧੇਨ ਦੁੱਧ ਹੈ ਤੇ ਬਾਹਰ ਹੀ ਕਿਤੇ ਨਾ ਆਵੇ ਕਾਮ, ਕਿਸੇ ਕੰਮ ਨਹੀਂ ਆਉਂਦੀ। ਇਸੇ ਤਰ੍ਹਾਂ ਕਹਿੰਦੇ ਨੇ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਪੰਖਾਂ ਤੋਂ ਬਿਨ ਪੰਖੀ ਕਿਸੇ ਕੰਮ ਨਹੀਂ, ਜਲ ਬਿਨ ਉਤਪੁਜ ਕੰਮ, ਪਾਣੀ ਨਾ ਮਿਲੇ ਤੇ ਖੇਤੀ ਕਿਸੇ ਕੰਮ ਨਹੀਂ, ਸੁੱਕ ਜਾਏਗੀ। ਕਿਆ ਸੁਲਤਾਨ ਸਲਾਮ ਵੇ ਹੋਣਾ, ਉਹ ਬਾਦਸ਼ਾਹ ਕੀ ਹੈ ਜਿਹਨੂੰ ਸਲਾਮ ਹੀ ਕੋਈ ਨਾ ਕਰੇ। ਅੰਧੀ ਕੋਠੀ ਤੇਰਾ ਨਾਮ ਨਾ, ਸਰੀਰ ਵੀ ਅੰਧੇਰ ਕੋਠੜੀ ਹੈ ਜਿੱਥੇ ਤੇਰਾ ਨਾਮ ਨਹੀਂ। ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤਵੀਆਂ, ਟੱਠੀਆਂ ਕੰਮ ਨਾ ਆਮਣੀ ਵਿੱਚੋਂ ਸੱਖਣੀਆਂ। ਟੱਠੀਆਂ ਨੇ ਇਮਾਰਤਾਂ ਵਿੱਚੋਂ ਸੱਖਣੀਆਂ ਨੇ, ਭਾਵੇਂ ਸਰੀਰ ਦੀ ਐਸੀ ਹਾਲਤ ਹੈ, ਬਾਹਰੋਂ ਤੇ ਚਿੱਤਰਿਆ, ਲਿਬਾਸ ਬੜਾ ਸੁੰਦਰ ਹੈ, ਪਰ ਅੰਦਰ ਖੋਟ ਹੈ, ਅੰਦਰ ਪਾਪ ਹੈ, ਅੰਦਰੋਂ ਪ੍ਰੇਮ ਤੋਂ ਬਿਨਾਂ ਖਾਲੀ ਹੈ, ਅੰਦਰੋਂ ਢੱਠਾ ਹੋਇਆ, ਟੁੱਟਾ ਹੋਇਆ ਹੈ। ਹਾਂਜੀ,
ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸਾਨਾ।
ਵੇਖਣ ਲੱਗ ਪਿਆ, ਬਸਤਰ ਤੇ ਮੈਂ ਬੜੇ ਸੋਹਣੇ ਪਾਏ ਨੇ, ਪਰ ਇਹਨਾਂ ਨੇ ਭੁਲੇਖਾ ਨਹੀਂ ਪਿਆ, ਕਹਿਣ ਲੱਗੇ ਭੁਲੇਖਾ ਕੀ ਖਾਈਏ। ਆ ਜਿਵੇਂ ਤੇਰੇ ਕੱਪੜਿਆਂ ਦਾ ਰੰਗ ਹੈ, ਬਗਲਿਆਂ ਦਾ ਵੀ ਇੰਜ ਹੀ ਹੁੰਦਾ, ਉਹ ਵੀ ਚਿੱਟੇ ਪੰਖ ਉਹਨਾਂ ਦੇ ਹੁੰਦੇ ਨੇ। ਔਰ ਇੱਕ ਗੱਲ ਹੋਰ, ਰਹਿੰਦੇ ਵੀ ਤੀਰਥਾਂ 'ਤੇ ਨੇ, ਬੱਗਾਂ ਬੱਗੇ ਬਗਲਿਆਂ ਦੇ ਚਿੱਟੇ ਹੀ ਕੱਪੜੇ ਉਹਨਾਂ ਦੇ ਵੀ ਨੇ ਪੰਖ। ਤੀਰਥ ਮੰਝ ਵਸਨ, ਤੀਰਥ ਦੇ ਵਿੱਚ ਹੀ ਰਹਿੰਦੇ ਨੇ। ਫਿਰ ਇੱਕ ਗੱਲ ਹੋਰ, ਬੰਦੇ ਪਖੰਡੀ ਨਹੀਂ, ਸੁਣ ਕੇ ਹੈਰਾਨ ਹੋਵੋਗੇ, ਜਾਨਵਰ ਵੀ ਜਿਹੜੇ ਨੇ ਬੜੇ ਪਖੰਡੀ ਦੇ ਵਿੱਚ ਵਿੱਚ। ਬਿੱਲੀ ਸ਼ਹਿ ਲਾ ਕੇ ਬੈਠਦੀ ਹੈ, ਸ਼ੇਰਨੀ ਸ਼ਿਕਾਰ ਲਈ ਬੈਠਦੀ ਹੈ, ਬਗਲਾ ਬਗਲਾ ਕਿਤੇ ਵੇਖੇ, ਮੈਂ ਆਪ ਵੇਖੇ ਆ, ਨਦੀ 'ਚ ਇੱਕ ਲੱਤ ਦੇ ਪਾਰ ਖੜਾ, ਇੱਕ ਲੱਤ ਲੁਕਾਈ ਆ, ਸਿਰਫ ਇੱਕੋ ਹੀ। ਸ਼ਾਇਦ ਇਹਨੂੰ ਇੰਨਾ ਗਿਆਨ ਹੋ ਗਿਆ ਕਿ ਤਪੱਸਵੀ ਵੀ ਇੱਕ ਲੱਤ ਦੇ ਭਾਰ ਖਲੋਂਦੇ ਨੇ। ਮੱਛੀਆਂ ਨੇ ਵੇਖੇ ਆ, ਅੱਖਾਂ ਬੰਦ ਸਮਾਧੀ 'ਚ ਹੈ, ਔਰ ਇੱਕ ਲੱਤ ਦੇ ਭਾਰ ਖਲੋਤਾ। ਜਦੋਂ ਕੋਈ ਕੋਲ ਮੱਛੀ ਆਏ, ਉਸ ਵੇਲੇ ਲੱਤ ਵੀ ਥੱਲੇ ਲੱਗ ਗਈ, ਔਰ ਚੁੰਝ ਮਾਰੀ ਉਹਨੂੰ, ਪਟਕਾ ਪਟਕਾ ਕੇ, ਘੁੱਟ ਘੁੱਟ ਕੇ, ਇਹ ਪਹਿਲੇ ਮਾਰਦਾ ਫਿਰ ਖਾਂਦਾ, ਉਸ ਤੋਂ ਬਾਅਦ ਖਾਧਾ। ਕਹਿੰਦੇ ਨੇ ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਐਸਾ ਨਹੀਂ ਕਿ ਪਖੰਡੀ ਤੀਰਥਾਂ 'ਤੇ ਰਹਿੰਦੇ ਨੇ, ਨਹੀਂ ਬਗਲੇ ਵੀ ਰਹਿੰਦੇ ਨੇ, ਇਹਨਾਂ ਦੇ ਚਿੱਟੇ ਕੱਪੜੇ, ਕਹਿੰਦੇ ਬਗਲਿਆਂ ਦੇ ਵੀ ਚਿੱਟੇ ਕੱਪੜੇ, ਉਹ ਵੀ ਜੀਆਂ ਨੂੰ ਇੰਝ ਹੀ ਖਾਂਦੇ। ਇੱਥੇ ਮੈਂ ਤੁਹਾਡੇ ਇੱਕ ਦੋ ਮਿੰਟ ਲਵਾਂ। ਸਤਿਗੁਰੂ ਨਾਨਕ ਦੇਵ ਜੀ ਤੀਰਥਾਂ 'ਤੇ ਵੀ ਗਏ, ਬਾਬਾ ਆਇਆ ਤੀਰਥੇ ਤੀਰਥ ਪੁਰਬ ਸਭਾ ਫਿਰ ਦੇਖਿਆ, ਕਾਂਸ਼ੀ ਵੀ ਗਾਇਆ, ਕਾਂਸ਼ੀ ਦੇ ਵਿੱਚ ਇੱਕ ਆਰਾ ਸੀ ਜਿਹੜਾ ਜਹਾਂਗੀਰ ਦੇ ਹੁਕਮ ਨਾਲ ਉਹ ਬੰਦ ਹੋਇਆ ਸੀ, ਚੁਕਾਇਆ ਗਿਆ ਸੀ ਉਦੋਂ ਤੱਕ ਸੀ। ਸਤਿਗੁਰੂ ਨਾਨਕ ਦੇਵ ਜਦੋਂ ਗਏ ਉਸ ਵੇਲੇ ਹੈ ਸੀ, ਆਰਾ ਹੈ ਸੀ। ਇਹ ਦਾਨ ਪਰੰਪਰਾ ਇਸੇ ਤਰ੍ਹਾਂ ਸੱਜਣ ਠੱਗ ਵਾਲੀ ਗੱਲ ਸੀ ਕਿ ਧਰਤੀ ਦਾਨ ਕਰ, ਭੂਮੀ ਦਾਨ ਕਰ ਦਿੱਤੇ, ਸਰਵੰਸ ਦਾਨ, ਹੁਣ ਬੱਚੇ ਦਾਨ ਕਰ, ਧੀਆਂ ਪੁੱਤਰ ਸਭ ਦਾਨ, ਹੁਣ ਇਸਤਰੀ ਦਾਨ ਕਰ। ਔਰ ਉਹ ਵੇ ਜਿੰਨਾ ਸੋਨਾ ਕੋਲ ਸਾਰੇ ਗਹਿਣੇ ਪਵਾ ਕੇ ਉਹਨੇ ਆਪਣਾ ਆਪਾ ਦਾਨ ਕਰ, ਫਿਰ ਉਹਨੂੰ ਮਿੱਟੀ ਗੋਹਿਆ ਮਲ ਕੇ ਪੰਜ ਤਰ੍ਹਾਂ ਦਾ ਮਾਦਕ ਨਸ਼ਾ ਰਲਾ ਕੇ ਪਿਆ ਕੇ ਅਤੇ ਸਾਰੀ ਕਾਂਸ਼ੀ 'ਚ ਉਹਦਾ ਜਲੂਸ ਕੱਢਣਾ ਨੰਗੇ ਦਾ, ਫਿਰ ਉਹਨੂੰ ਬਿਠਾਉਣਾ ਆਰੇ ਥੱਲੇ, ਉੱਤੋਂ ਆਰਾ ਸੁੱਟਣਾ ਅਤੇ ਦੋ ਟੁਕੜੇ ਹੋ ਜਾਣੇ, ਗੰਗਾ 'ਚ ਜਾ ਪੈਣਾ ਅਤੇ ਢੋਲ ਵਜਾਉਣੇ ਕਿ ਮੁਕਤ ਹੋ ਗਿਆ, ਬੈਕੁੰਠ ਧਾਮ ਨੂੰ ਚਲਾ ਗਏ। ਇਹ ਮੈਂ ਹੀ ਨਾ ਨਿਰਲ ਕਹਾਂ, ਇਤਿਹਾਸ 'ਚ ਲਿਖੇ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੇ ਹੈ। ਤੁਸੀਂ ਉਹ ਅਸ਼ਟਪਦੀ ਸੋਠ ਰਾਗ 'ਚੋਂ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਪੜ੍ਹਨੀ ਸ਼ੁਰੂ ਹੁੰਦੀ ਜੇ, ਇੰਨਾ ਸਮਾਂ ਨਹੀਂ ਸਾਰਾ ਸੁਣਾਵਾਂ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਣਾ ਸਿਓ ਸੰਗ ਨਾ ਛੁਟਕਿਓ, ਅੱਧ ਕਹੋ ਬਦ ਵੱਧ। ਅੱਗੇ ਜਾ ਕੇ ਹੈ ਕਣਕ ਸੋਨਾ ਕਾਮਣੀ ਇਸਤਰੀ, ਕਣਕ ਕਾਮਣੀ ਹੈਵਰ ਘੋੜੇ ਗੈਵਰ ਹਾਥੀ, ਕਣਕ ਕਾਮਣੀ ਹੈਵਰ ਗੈਵਰ ਬਹੁ ਵਿਧ ਦਾਨ ਦਾ ਤਾਰਾ, ਅੰਨ ਬਸਤਰ ਭੂਮਬ ਔਰ ਪਹਿ ਨਹਿ ਮਿਲੀਏ ਹਰ ਦੁਆਰਾ। ਹੋਰ ਸਰਵਣ ਕਰੋ ਅੱਗੇ ਕਿਹਾ, ਮਨ ਕਾਮਨਾ ਤੀਰਥ ਜਾਏ ਬੱਸਿਓ, ਸਿਰ ਕਰਵੱਤ ਧਰਾਏ, ਆਰਾ ਰਖਾ ਲਿਆ ਮਨ ਕੀ ਮਹਿਲ ਨਾ ਉਤਰੇ, ਵਿਧ ਜੇ ਲਖ ਯਤਨ ਕਰਾ। ਹੁਣ ਕਬੀਰ ਸਾਹਿਬ ਜੀ ਨੇ ਇੱਕ ਬੜੀ ਸੁੰਦਰ ਗੱਲ ਕਹੀ, ਆਸਾ ਰਾਗ 'ਚੋਂ ਸ਼ਬਦ ਮਿਲੇਗਾ। ਕਹਿੰਦੇ ਨੇ ਭਲੇ ਲੋਕੋ, ਇਹ ਸ਼ਿਵ ਨੇ ਵਸਾਈ ਇਸ ਨਗਰੀ ਕਿ ਸੰਤ ਇਕੱਠੇ ਹੋਣਗੇ। ਕਹਿਣ ਲੱਗੇ ਸੰਤ ਤੇ ਪ੍ਰਸਿੱਧ ਕੋਈ ਨਹੀਂ ਹੋਰ, ਵੈਸੇ ਦੋ ਤਿੰਨ ਸੰਤਾਂ ਦਾ ਨਾਮ ਹੈ ਸਿਰਫ, ਉਸ ਵੇਲੇ ਕਿੰਨੇ ਹੋਰ ਹੋਣਗੇ ਉਹਨਾਂ ਦੇ ਨਾਮ ਮੈਨੂੰ ਤਾਂ ਕੋਈ ਮਿਲਦੇ ਨਹੀਂ। ਉਹ ਕਿ ਇੱਕ ਤੇ ਭਗਤ ਕਬੀਰ ਸਾਹਿਬ ਜੀ, ਇੱਕ ਭਗਤ ਰਵਿਦਾਸ ਸੀ, ਭਗਤ ਰਾਮਾਨੰਦ, ਇਹਨਾਂ ਤਿੰਨਾਂ ਨੂੰ ਛੱਡ ਕੇ ਬਾਕੀ ਕਿੱਥੇ ਗਏ? ਬਨਾਰਸ। ਉਹ ਕਹਿੰਦੇ ਨੇ ਬਨਾਰਸ ਦੇ ਸੰਤ ਤੇ ਪ੍ਰਸਿੱਧ ਨਹੀਂ ਹੋਏ, ਬਨਾਰਸ ਦੇ ਠੱਗ ਪ੍ਰਸਿੱਧ ਹੋ ਗਏ। ਹੁਣ ਉਹ ਪੰਕਤੀ ਸੁਣ ਲਓ, ਗਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਬੱਗ, ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵ, ਐਸੋ ਜੇ ਸੰਤ ਮੈਨੂੰ ਨਹੀਂ ਪਾਉਂਦੇ। ਡਾਲਾਂ ਸਿਓਂ, ਡਾਲਾਂ ਦਾ ਅਰਥ ਹੈ ਡਾਲੀਆਂ, ਡਾਲਾਂ ਸਿਓਂ ਪੇਡਾ ਘਟਕਾਮ, ਡਾਲੀਆਂ ਸਮੇਤ ਰੁੱਖ ਹੀ ਹਜ਼ਮ ਕਰ ਜਾਂਦੇ ਨੇ। ਇੱਥੇ ਉਹ ਗੱਲ ਕਹੀ ਹੈ ਵੀ ਇੱਕ ਲੱਤ ਦੇ ਭਾਰ ਖੜਾ ਸੀ, ਅੱਖਾਂ ਬੰਦ ਕਰਕੇ ਖੜਾ ਸੀ, ਚਿੱਟੇ ਕੱਪੜੇ ਬਗਲੇ ਦੇ, ਪਰ ਘੁੱਟ ਘੁੱਟ ਜੀਆਂ ਖਾਵਣੇ, ਉਹਨਾਂ ਨੂੰ ਕੁੱਟਣਾ, ਪਟਕਾ ਪਟਕਾ ਕੇ ਮਾਰਨਾ ਅਤੇ ਖਾ ਜਾਣਾ, ਬੱਗੇ ਨਾ ਕਹੀਆਂ, ਇਹ ਉਜਲੇ ਨਹੀਂ ਆਖੇ ਜਾ ਸਕਦੇ। ਹਾਂਜੀ।
ਸਿਮਲ ਰੁੱਖ ਸਰੀਰ ਮੈਂ, ਮੈਜਨ ਦੇਖ ਭੁਲਾਨਾ,
ਸਰੀਰ ਮੈਂ, ਇਹ ਮੇਰਾ ਸਰੀਰ ਭਾਵ ਇਹ ਸਿਮਲ ਰੁੱਖ ਵਰਗਾ, ਸਿਮਲ ਹੈ ਤੇ ਉੱਚਾ, ਆਸਾ ਦੀ ਵਾਰ ਸੁਣਦੇ ਹੋਵੋਗੇ, ਸਿਮਲ ਰੁੱਖ ਸਰਾਏਰਾ, ਸਰਾਏ ਦਾ ਅਰਥ ਹੁੰਦਾ ਸਿੱਧਾ, ਕੋਈ ਵਿੰਗ ਵੱਲ ਨਹੀਂ, ਸਿਮਲ ਰੁੱਖ ਸਰਾਏਰਾ, ਅਤ ਦੀਰਘ ਅਤ ਬਹੁਤ ਲੰਬਾ, ਮੁੱਚ ਮੋਟਾ, ਅਤ ਦੀਰਘ ਅਤ ਮੁੱਚ, ਉਹ ਜੇ ਆਵੇਂ ਆਸ ਕਰ, ਤੋਤੇ ਆਸ ਕਰਕੇ ਆ ਗਏ, ਸਭ ਤੋਂ ਵੱਡਾ ਇਹ ਹੀ ਹੈ, ਬਹੁਤ ਕੁਛ ਮਿਲੇਗਾ। ਜਾਹੇ ਨਿਰਾਸੇ ਕਿਤ, ਬੈਠਦੇ ਹੀ ਨਿਰਾਸ ਹੋ ਕੇ ਤੁਰ ਗਏ। ਕਹਿੰਦੇ ਨੇ ਕਿਉਂ? ਫਲ ਫਿੱਕੇ, ਫੁੱਲ ਬਕ ਬਕੇ, ਫਲ ਉਹਨਾਂ ਦੇ ਫਿੱਕੇ, ਫੁੱਲ ਵੀ ਕਿਸੇ ਕੰਮ ਦੇ ਨਹੀਂ। ਕੰਮ ਨਾ ਆਵਣ ਪੱਤ, ਮਿੱਠਤ ਨੀਵੀਂ ਨਾਨਕਾ, ਗੁਣ ਚੰਗੇ ਆਈਆਂ ਤਾਂ, ਉਹਦੇ ਨਾਲੋਂ ਤਾਂ ਛੋਟਾ ਜੀ ਬੇਰ ਹੀ ਜਾਂ ਮਲਾ ਹੀ ਚੰਗਾ, ਉਹ ਬੇਰ ਤੇ ਖਾਣ ਵਾਸਤੇ ਮਿਲ ਜਾਂਦੇ ਨੇ। ਕਹਿੰਦੇ ਨੇ ਤੇਰੇ ਕੋਲ ਤੇ ਆਏ ਹੋਣਗੇ ਲੋਕ, ਏਡੀ ਵੱਡੀ ਸਰਾਂ ਬਣਾਈ, ਏਡਾ ਵੱਡਾ ਦਾਨੀ ਬੈਠਾ, ਏਡਾ ਵੱਡਾ ਪਰਉਪਕਾਰ, ਉਹ ਤੋਤੇ ਕਈ ਵਾਰੀ ਚੁੰਝ ਮਾਰਦੇ ਨੇ ਤੇ ਉਹ ਫਸ ਜਾਂਦੇ ਸਿੰਬਲ ਚ, ਵਿਚਾਰੇ ਉੱਥੇ ਹੀ ਲਟਕੇ ਹੁੰਦੇ।
ਇਹ ਤੇ ਖਾਣ ਲਈ ਆਏ ਸਨ, ਉਹ ਸਦਾ ਵਾਸਤੇ ਹੀ ਰਹਿ ਗਿਆ। ਕਹਿੰਦੇ ਨੇ ਖੂਹ ਬਣਾਇਆ ਸੀ, ਉਹਦੇ ਚ ਪਾ ਦਿੰਦਾ ਸੀ, ਮਾਰ ਦਿੰਦਾ ਸੀ। ਕਹਿੰਦੇ ਨੇ ਇਹ ਸਰੀਰ ਐਸਾ ਹੈ, ਬਣ ਗਿਆ ਜਿਵੇਂ ਸਿਮਲ ਰੁੱਖ ਹੈ ਤੇ ਮੈਜਨ, ਬਹੁ ਵਚਨ ਸ਼ਬਦ ਹੈ ਮੈਜਨ, ਤੋਤੇ, ਕਿ ਤੋਤੇ ਵੇਖ ਕੇ ਭੁੱਲ ਜਾਂਦੇ ਹਨ। ਹਾਂਜੀ,
ਸੇ ਫਲ ਕੰਮ ਨਾ ਆਵਣੀ,
ਸਿਮਲ ਦੇ ਫਲ ਕਿਸੇ ਕੰਮ ਨਹੀਂ ਆਉਂਦੇ।
ਤੇ ਗੁਣ ਮੈਂ ਤਨ ਹਨ,
ਇਹੋ ਹੀ ਗੱਲ ਹੈ, ਮੇਰੇ ਵਿੱਚ ਵੀ ਕੋਈ ਗੁਣ ਨਹੀਂ, ਜਿਵੇਂ ਸਿਮਲ ਚ ਕੋਈ ਗੁਣ ਨਹੀਂ। ਇਹ ਸੰਬੋਧਨ ਕਿਤੇ ਕੀਤਾ, ਆਪਣੇ ਮਨ ਨੂੰ ਸੁਣਾ ਰਹੇ ਨੇ ਦੂਸਰੇ ਨੂੰ, ਕਹਿੰਦੇ ਨੇ ਹੁਣ ਅਸੀਂ ਵੀ ਆਪਣੇ ਆਪਣੇ ਸਰੀਰ ਨੂੰ ਵੇਖੀਏ ਧਿਆਨ ਨਾਲ, ਗੁਣ ਮਿਲਣੇ ਨੇ ਗੁਰੂ ਕੋਲੋਂ। ਅੱਜ ਤੁਹਾਡੇ ਚਰਨਾਂ 'ਚ ਇੱਕ ਅਰਜ਼ ਕਰਦੇ ਹਾਂ। ਦਰਬਾਰ ਸਾਹਿਬ ਮਿਸਲਾਂ ਦੇ ਵੇਲੇ ਸਿੱਖ ਜਦੋਂ ਆਉਂਦੇ ਸਨ, ਜਾਂ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇੱਕ ਦੋ ਵਾਰੀ ਇੰਝ ਵੀ ਹੋਇਆ, ਲੜਾਈਆਂ ਵੀ ਹੋ ਗਈਆਂ। ਬੰਦਾਈ ਤੱਤ ਖਾਲਸੇ ਬੰਦਾਈਆਂ ਦੇ ਬਹੁਤ ਬੰਦੇ ਕਤਲ ਹੋ ਗਏ। ਸਿੱਖਾਂ ਨੇ ਇੱਕ ਫੈਸਲਾ ਕੀਤਾ, ਭਾਈ ਜਦੋਂ ਇੱਥੇ ਆ ਜਾਣਾ ਨਾ ਪਰਿਕਰਮਾ 'ਚ, ਉਹ ਤਨਖਾਹੀਆ ਹੋਵੇਗਾ ਜਿਹੜਾ ਸ਼੍ਰੀ ਸਾਹਿਬ ਬਾਹਰ ਕੱਢੇ, ਸ਼੍ਰੀ ਸਾਹਿਬ ਅੰਦਰ। ਇੱਥੇ ਕਿਸੇ ਨੇ ਕੋਈ ਲੜਾਈ ਝਗੜਾ ਨਹੀਂ ਕਰਨਾ। ਮੈਂ ਅੱਜ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਚੰਗਾ ਹੋਵੇ ਉਦੋਂ ਤਾਂ ਉਹਨਾਂ ਨੇ ਕਿਹਾ ਨਾ ਸ਼੍ਰੀ ਸਾਹਿਬ ਮਿਆਨ 'ਚ ਸਾਡੀ ਜ਼ੁਬਾਨ ਹੀ ਮੂੰਹ 'ਚ ਰਹਿ ਜਾਵੇ, ਵੀ ਜਦੋਂ ਇੱਥੇ ਆਈਏ ਨਾ ਘੱਟੋ ਘੱਟ ਦੋ ਸ਼ਬਦਾਂ ਨਾਲ ਗੱਲ ਚੱਲ ਸਕਦੀ, ਤੀਸਰਾ ਨਾ ਆਖੋ। ਪਰ ਜਰਾ ਜਾਖ ਲਓ ਦਰਸ਼ਨੀ ਡਿਓੜੀ ਦੇ ਸਾਹਮਣੇ ਹਾਲ ਕੀ ਹੈ। ਮੈਂ ਸੋਚਦਾ ਸਾਂ ਕਿ ਅੰਦਰੋਂ ਜਿਹੜੀ ਆਵਾਜ਼ ਆ ਰਹੀ ਹੈ ਗੁਰੂ ਦਾ ਸ਼ਬਦ, ਹਰ ਸਿੱਖ ਉਸ ਨਾਲ ਜੁੜ ਜਾਏ, ਰੌਲੇ ਦਾ ਨਾਮੋ ਨਿਸ਼ਾਨ ਅਰਦਾਸ ਤੇ ਗੁਰੂ ਸੁਣਦਾ ਜੇ, ਅਰਦਾਸ ਕਰੋ ਸੁਣਦਾ, ਪਰ ਰੌਲਾ ਬਿਲਕੁਲ ਨਹੀਂ ਜੇ ਸੁਣਦਾ। ਜੇ ਰੌਲਾ ਪਾ ਕੇ ਜਾਵਾਂਗੇ ਨਾ, ਉਹਨਾਂ ਨੇ ਇੱਕ ਗੱਲ ਕਹੀ ਹੈ, ਸੰਗਤ ਬੀਚ 'ਚ ਬਾਤ ਚਲਾ ਹੋਇਆ, ਜਿਹੜਾ ਸੰਗਤ 'ਚ ਆ ਕੇ ਗੱਲਾਂ ਕਰੇ, ਸੰਗਤ ਬੀਚ 'ਚ ਬਾਤ ਚਲਾਵਾ ਹੈ, ਨਿਰਧਨ ਦੇਖ ਨਾ ਪਾਸ ਬਹਾਵੈ, ਗਰੀਬ ਨੂੰ ਕੋਲ ਨਹੀਂ ਬਹਿਣ ਦਿੰਦਾ, ਤਨਖਾਹਦਾਰ ਉਹ ਵੱਡਾ ਕਹਾਵੈ। ਪਰ ਬੰਦਾ ਕਰੇ ਕਿ ਇੱਕ ਬੇਵਸੀ ਹੈ। ਜੇ ਹੁਣ ਇਸ ਨੂੰ ਧਿਆਨ ਨਾਲ ਸੁਣੋ, ਇੱਕ ਬੜੀ ਸੁੰਦਰ ਅਤੀਤ 'ਚ ਘਟੀ ਘਟਨਾ। ਮੁਰਸ਼ਦ ਨੇ ਚਾਰ ਚੇਲੇ ਬਿਠਾਏ, ਕਹਿਣ ਲੱਗਾ ਦੋ ਘੰਟੇ ਬੋਲਣਾ ਨਹੀਂ, ਬੱਚੇ ਵੱਡੇ ਨਹੀਂ ਚੁੱਪ ਕਰਦੇ। ਥੋੜ੍ਹੀ ਦੇਰ ਬਾਅਦ ਇੱਕ ਬੋਲਿਆ, ਕਹਿਣ ਲੱਗਾ ਦੀਵਾ ਜਗਾ ਦਿਆਂ। ਉਹ ਦੂਸਰਾ ਕਹਿਣ ਲੱਗਾ, ਮੁਰਸ਼ਦ ਨੇ ਰੋਕਿਆ ਸੀ, ਤੂੰ ਬੋਲਿਆ ਕਿਉਂ? ਤੀਸਰਾ ਕਹਿਣ ਲੱਗਾ, ਤੁਸੀਂ ਬੋਲ ਪਏ, ਮੈਂ ਮੁਰਸ਼ਦ ਨੂੰ ਜਾ ਕੇ ਦੱਸਣਾ ਦੋ ਬੋਲ ਪਏ। ਅਤੇ ਚੌਥਾ ਕਹਿਣ ਲੱਗਾ, ਤੁਹਾਡੇ ਨਾਲੋਂ ਮੈਂ ਹੀ ਚੰਗਾ ਜਿਹੜਾ ਅਜੇ ਤੱਕ ਬੋਲਿਆ ਨਹੀਂ, ਹੁਣ ਰਹਿ ਕਿਹੜਾ ਗਏ ਆ, ਚਾਰੇ ਹੀ ਬੋਲ ਪਏ। ਅਸੀਂ ਅਸਲ ਵਿੱਚ ਨਾ ਗੁਰੂ ਦੇ ਦਰਸ਼ਨ ਹਿਰਦੇ 'ਚ ਟਿਕ ਜਾਂ, ਗੁਰੂ ਦਾ ਚਿੱਤਰ ਹਿਰਦੇ 'ਚ ਬਹਿ ਜਾਏ, ਗੁਰੂ ਦਾ ਸ਼ਬਦ। ਇਹਦੇ ਨਾਲੋਂ ਅੱਜ ਮੋਬਾਈਲ ਫੜ ਕੇ ਨਾ ਵੀਡੀਓ ਆਪਣੀਆਂ ਘਰ ਜਾ ਕੇ ਵੇਖੋ, ਗੁਰੂ ਘਰੋਂ ਆਪਣੇ ਹੀ ਚਿੱਤਰ ਲੈ ਕੇ ਆ ਗਏ ਅਤੇ ਕੀ ਆ ਗਏ, ਸਾਹਮਣੇ ਦਰਬਾਰ ਸਾਹਿਬ ਆ ਜਾਏ, ਨਾਲ ਕੋਈ ਹੋਰ ਆ ਜਾਏ, ਪਿੱਠ ਜਿੱਧਰ ਮਰਜ਼ੀ ਹੋ ਜਾਏ, ਵੀਡੀਓ ਬਣਾ ਬਣਾ ਕੇ ਲੈ ਜਾਈਏ, ਰੌਲਾ ਪਾ ਕੇ ਤੁਰ ਜਾਈਏ, ਨਹੀਂ ਕੁਛ ਨਹੀਂ ਪੱਲੇ ਪੈਣਾ। ਇੱਥੇ ਆ ਕੇ ਜ਼ਬਾਨ ਰੱਖੀਏ ਮੂੰਹ 'ਚ, ਕਿਤੇ ਮੈਂ ਲੱਖ ਲੱਖ ਦਾ ਇਕੱਠ ਵੇਖਿਆ, ਉੱਚੇ ਸਾਹ ਨਹੀਂ ਕੋਈ ਲੈਂਦਾ, ਬਿਲਕੁਲ ਕੋਈ ਆਵਾਜ਼ ਨਹੀਂ। ਆਉਣਾ ਗੁਰੂ ਦਰ, ਕੁਛ ਲੈਣ ਵਾਸਤੇ ਆਉਣਾ, ਔਰ ਰੌਲਾ ਪਾ ਕੇ ਆਪਣਾ ਹੀ ਫਿਰ ਤੁਰ ਕੇ ਚਲੇ। ਬਾਕੀ ਤਾਂ ਲੋਕ ਕਰਨਗੇ, ਸਮਝਣਗੇ ਕੋਈ ਯੋਬਾ ਵੇਖਣ ਗਏ ਹਾਂ, ਪਰ ਗੁਰੂ ਦਾ ਸਿੱਖ ਜਿਹੜਾ ਹੈ, ਇਹ ਤਾਂ ਇੱਥੇ ਆਉਂਦਿਆਂ ਹੀ ਗੁਰੂ ਨਾਲ ਜੁੜ ਜਾਵੇ। ਜੇਕਰ ਐਸਾ ਹੋ ਜਾਏ, ਸਾਹਿਬ ਜੀ ਕਹਿੰਦੇ ਨੇ, ਫਿਰ ਤਾਂ ਠੀਕ ਹੈ, ਅਤੇ ਨਹੀਂ ਤਾਂ ਬੇਸ਼ੱਕ ਮੈਂ ਹੋ ਆਇਆ, ਲਿਬਾਸ ਉਹੋ ਜਿਹਾ ਪਾਲਿਆ ਹੋਵੇ, ਲਿਬਾਸ ਨੇਰੇ ਕੁਛ ਨਹੀਂ ਕਰਨਗੇ। ਸਤਿਗੁਰੂ ਜੀ ਕਹਿੰਦੇ ਨੇ ਅੰਦਰ ਦੀ ਗੱਲ ਹੈ, ਅੰਦਰੋਂ ਕੋਈ ਜੁੜ ਜਾਏ, ਸ਼ਬਦ ਵਿੱਚ ਲੀਨ ਹੋ ਜਾਏ, ਫਿਰ ਗੁਰੂ ਅੰਗ ਸੰਗ ਹੈ, ਸੱਚੀ ਸੱਜਣਤਾ ਹੀ ਪ੍ਰਾਪਤ ਹੁੰਦੀ ਹੈ। ਨਹੀਂ ਤੇ ਸਿਮਲ ਰੁੱਖ ਸਰੀਰ ਮੈਂ ਮੈਜਣ ਦੇਖ ਫਲਨ, ਸੇ ਫਲ ਤੇ ਸੇ ਫਲ ਕੰਮ ਨਾ ਆਵਣੇ, ਤੇ ਗੁਣ ਮੈਂ ਤਾਂ ਨਾ, ਮੇਰੇ ਵਿੱਚ ਉਹ ਗੁਣ ਨਹੀਂ, ਗੁਣ ਆਉਣੇ ਨੇ ਗੁਰੂ ਨਾਲ ਜੁੜਿਆ। ਹਾਂਜੀ,
ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ,
ਇੱਕ ਤੇ ਬੰਦਾ ਆਉਂਦਾ
ਪ੍ਰਮਾਣ ਹੁਣ ਦਿੱਤਾ ਹੈ ਕਿ ਰਸਤਾ ਪਹਾੜੀ ਡੁੱਗਾ, ਵਾਟ ਲੰਮੀ ਹੈ, ਦਿਸਦਾ ਹੈ ਕੋਈ ਨਹੀਂ, ਵਾਟ ਬਹੁਤ ਲੰਮੇਰੀ ਹੈ, ਬੰਦਾ ਵਾਕਿਆ ਹੀ ਅਗਿਆਨਤਾ ਕਰਕੇ ਅੰਧਾ ਹੋਇਆ। ਜਿਹੜੀਆਂ ਅੱਖਾਂ ਨਾਲ ਰੱਬ ਵੇਖਣ, ਇਹਨਾਂ ਨਾਲ ਤਾਂ ਕੋਈ ਨਹੀਂ ਦਿਸਣਾ। ਬੜੇ ਸੁੰਦਰ ਬਚਨ ਨੇ, ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਜੋਂ ਬੋਲਣਾ ਹੈ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣ। ਉਹ ਨੇਤਰ ਕਿਹੜੇ ਨੇ? ਸੁਰਤ ਦੇ ਨੇਤਰ, ਉਹ ਹੈ ਨਹੀਂ। ਰਸਤਾ ਬੜਾ ਅਟਪਟਾ, ਪਰਮਾਤਮਾ ਤੱਕ ਜਾਣਾ ਟੋਏ ਟਿੱਬੇ ਬਣਾਏ, ਉਹਨੂੰ ਮੈਦਾਨ ਤੇ ਪਹਿਲੇ ਕਰੀਏ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਏ ਅੱਗੇ ਮੂਲ ਨਾ ਆਵੇ ਦੋਜਕ ਸੰਦੇ। ਸੁਰਤ ਅਟਕੀ ਹੈ ਮਿੱਤਰ, ਇਹ ਦੁਸ਼ਮਣ, ਇਹ ਆਪਣਾ, ਇਹ ਬਗਨ, ਗੱਡੀ ਕਿਵੇਂ ਚੱਲੇ? ਇਹ ਟੋਏ ਟਿੱਬੇ ਪਾਸੇ ਘਰ, ਅੰਦਲੇ ਭਾਰ ਉਠਾਇਆ ਡੂੰਗਰ, ਵਾਟ ਦਾ ਅਰਥ ਹੈ ਰਸਤਾ, ਵਾਟ ਬੜੀ ਲੰਬੀ ਹੈ। ਹਾਂਜੀ,
ਅੱਖੀ ਲੋੜੀ ਨਾਲ ਹਉ ਚੜ ਲੰਘਾ ਕਿੱਤ,
ਅੱਖਾਂ ਨਾਲ ਤੇ ਦਿਸਦਾ ਨਹੀਂ ਕਿਉਂਕਿ ਅੰਧਾ, ਸੁਰਤ ਦੇ ਨੇਤਰ ਨਹੀਂ, ਕੁਛ ਵੀ ਨਹੀਂ ਦਿਸਦਾ ਪਿਆ, ਰਸਤਾ ਨਹੀਂ ਦਿਸਦਾ। ਤੇ ਕਿਹੜੀ ਹੈ ਸਵਾਰੀ ਹੈ ਜਿਸ ਤੇ ਮੈਂ ਚੜ ਕੇ ਪਾਰ ਕਰ ਲਵਾਂ? ਇਹ ਪਹਾੜੀ ਰਸਤਾ। ਬਾਬਾ ਫਰੀਦ ਜੀ ਨੇ ਵੀ ਇੱਕ ਬਚਨ ਕਿਹਾ, ਕਹਿੰਦੇ ਨੇ ਕਬੀਰ ਸਾਹਿਬ, ਕਬੀਰ ਜਿਹ ਮਾਰਗ ਪੰਡਿਤ ਗਏ, ਪਾਛੇ ਪਰੇ ਬਹੀਰ, ਇੱਕ ਅਵਗਟ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ। ਸਤਿਕਾਰਯੋਗ ਭਗਤ ਰਵਿਦਾਸ ਜੀ ਦਾ ਬਚਨ ਹੈ, ਘਾਟੇ ਅਵਗਟ ਡੂੰਗਰ ਗਣੋ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉਂ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੋਰਾਰ, ਕੋ ਬਣਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ। ਆਓ ਭਾਈ, ਹੈ ਕੋ ਮੇਰੇ ਨਾਲ ਤੁਰਨ ਵਾਲਾ? ਆਓ, ਨੇਤਰ ਦੇਵਾਂ, ਵੇਖ ਸਕੋਗੇ, ਚੱਲ ਸਕੋਗੇ। ਹੋ ਚੜ ਲੰਘਾਂ ਕਿੱਤ, ਗੁਰੂ ਦੇ ਸ਼ਬਦ ਦੁਆਰਾ ਸੰਗਤ ਨਾਲ ਮਿਲ ਕੇ ਹੀ ਜਾਣਾ, ਨਹੀਂ ਤੇ ਰਸਤਾ ਤੈਅ ਨਹੀਂ ਹੋਣਾ। ਹਾਂਜੀ,
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ,
ਬੰਦਾ ਸਿਆਣਪਾਂ ਇਕੱਠੀਆਂ ਕਰਦਾ, ਸਿਆਣਪ ਨਾਲ ਕਹਿੰਦਾ ਐਸਾ ਕਰਾਂ ਚੰਗੀ ਨੌਕਰੀ ਮਿਲ ਜਾਏ ਤੇ ਫਿਰ ਪਦਵੀ ਵੱਧਦੀ ਵੱਧਦੀ ਸਾਰਿਆਂ ਨੂੰ ਲਤਾੜ ਕੇ ਸਭ ਤੋਂ ਉੱਤੇ ਚੰਗੀ ਨੌਕਰੀ ਤੇ ਪਹੁੰਚ ਜਾਵਾਂ, ਉਹਨੂੰ ਘਰ ਵੀ ਚੰਗੀ ਤਰ੍ਹਾਂ ਬਾਦਸ਼ਾਹ ਨੂੰ ਖੁਸ਼ ਕਰ ਲਵਾਂ, ਪੈਸੇ ਜ਼ਿਆਦਾ ਆ ਜਾਣਗੇ, ਸਨਮਾਨ ਜ਼ਿਆਦਾ ਆ ਜਾ। ਸਾਹਿਬ ਕਹਿੰਦੇ ਨੇ ਇੰਜ ਕਰ ਵੀ ਲਓ, ਚਾਕਰੀਆਂ ਨੌਕਰੀਆਂ ਚੰਗਿਆਈਆਂ, ਚੰਗੀਆਂ ਨੌਕਰੀਆਂ ਔਰ ਚੰਗੇ ਢੰਗ ਨਾਲ ਕਰਨੀਆਂ, ਬਣਦੇ ਬਣਦੇ ਲੋਕੀ ਅਖੀਰ ਆਖਰੀ ਪਦ ਤੇ ਵੀ ਪਹੁੰਚ ਗਏ। ਕਹਿੰਦੇ ਨੇ ਹੋਰ ਸਿਆਣਪਾਂ ਵੀ ਇਹਦੇ ਨਾਲ ਆ ਜਾਣ ਪਰ ਕਿਸੇ ਕੰਮ ਨਹੀਂ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਹੋਰ ਸਿਆਣਪਾਂ ਕਿਹੜੇ ਕੰਮ? ਇਸ ਦੇ ਅਰਥ ਇੰਝ ਵੀ ਕਰੇ ਗਏ ਪਰ ਉਹ ਟੁੱਕਦੇ ਨੇ, ਵੀ ਚਾਕਰੀਆਂ ਹੀ ਚੰਗੀਆਂ ਨੇ, ਸਿਆਣਪਾਂ ਕਿਸੇ ਕੰਮ ਨਹੀਂ। ਨਹੀਂ, ਇੱਥੇ ਗੱਲ ਸਿਆਣਪਾਂ ਦੀ ਹੈ, ਦੁਨੀਆਂ ਦੀਆਂ ਚਾਕਰੀਆਂ ਦੀ ਹੈ ਕਿ ਦੁਨੀਆਂ ਨੂੰ ਖੁਸ਼ ਕਰ ਲੈਣਾ, ਖੁਸ਼ਾਮਦਾਂ ਕਰ ਲੈਣੀ। ਵੇਖਿਆ ਖੁਸ਼ਾਮਦ ਕਰਨ ਵਾਲੇ ਬੰਦੇ, ਸੁਚਿਆਰ ਬੰਦੇ ਪਿੱਛੇ ਰਹਿ ਜਾਂਦੇ ਨੇ, ਉਹ ਲਤਾੜ ਕੇ ਅੱਗੇ ਲੰਘ ਜਾਂਦੇ ਨੇ, ਉਹ ਅੱਗੇ ਚਲੇ ਜਾਂਦੇ ਨੇ। ਕਿਉਂ? ਉਹਨਾਂ ਨੂੰ ਖੁਸ਼ਾਮਦ ਕਰਕੇ ਦੂਸਰੇ ਨੂੰ ਰਿਜਾਉਣਾ ਆਉਂਦਾ, ਬੰਦੇ ਰਿਜਾਲ ਹੈ, ਸਿਆਣਪਾਂ ਕਿਸੇ ਕੰਮ ਨਹੀਂ ਆਉਣੀਆਂ। ਹਾਂਜੀ,
ਨਾਨਕ ਨਾਮ ਸੰਭਾਲ ਤੂੰ,
ਇਲਾਜ ਇੱਕੋ ਹੀ ਦੱਸਿਆ ਸਾਹਿਬ ਕਹਿੰਦੇ ਨੇ, ਤੇਰਾ ਇਲਾਜ ਇੱਕੋ ਹੀ ਹੈ ਕਿ ਪਰਮਾਤਮਾ ਦਾ ਨਾਮ ਚੇਤੇ ਕਰ।
ਬੱਧਾ ਛੁੱਟ ਜਿੱਤ,
ਬੱਝਾਂ ਬੰਨਿਆ ਸੰਗਲਾਂ ਨੇ ਨਹੀਂ, ਰੱਸਿਆਂ ਨੇ ਨਹੀਂ, ਇਹ ਬੰਧਨ ਕੋਈ ਨਹੀਂ, ਕੋਈ ਹੱਥ ਕੜੀਆਂ ਨਹੀਂ, ਬੰਨਿਆ ਬੇਕਾਰਾਂ ਨੇ, ਬੰਧਨ ਨੇ ਪਾਪ। ਚਾਹੇ ਨਾ ਅੱਗੇ ਦੀ ਗੱਲ ਨਹੀਂ, ਇੱਥੇ ਹੀ ਗੁਰੂ ਹੁਣੇ ਕੱਟ ਦੇਵੇਗਾ। ਸਤਿਗੁਰ ਸਿੱਖ ਕੇ ਬੰਧਨ ਕੱਟੇ, ਗੁਰ ਕਾ ਸਿੱਖ ਵਿਕਾਰ ਤੇ ਹਟ। ਬੜੀ ਸਪਸ਼ਟ ਗੱਲ ਹੋ ਗਈ, ਵਿਕਾਰਾਂ ਦੇ ਬੰਧਨ ਨੇ, ਗੁਰੂ ਕਾ ਸਿੱਖ ਵਿਕਾਰਾਂ ਤੋਂ ਹਟ ਜਾਂਦਾ, ਗੁਰੂ ਬੰਧਨ ਕੱਟ ਦਿੰਦਾ। ਬੰਧਨ ਤੋੜ ਬੁਲਾਵੇ ਰਾਮ, ਮਨ ਮੈਂ ਲਾਗੇ ਸਾਜ ਧਿਆਨ, ਮਿਟਾਂ ਕਲੇ ਸੁਖੀ ਹੋ ਰਹੀਏ, ਐਸਾ ਦਾਤਾ ਸਤਿਗੁਰ ਕਹੀਏ। ਐਸਾ ਗੁਰੂ ਦਾਤਾ ਨਾਨਕ ਨਾਮ ਸੰਭਾਲ ਤੂੰ, ਬੱਧਾ ਛੁੱਟੈ ਜਿੱਤ। ਅੰਤਮ ਬੇਨਤੀ ਨਾਲ ਸਮਾਪਤੀ, ਸੱਜਣ ਠੱਗੇ ਤੇ ਰੋਈ ਜਾਏ, ਅਥਰੂ ਵਗਦੇ ਜਹਾਂ। ਕੀਰਤਨ ਦੀ ਸਮਾਪਤੀ ਹੋਈ ਤੇ ਕਹਿਣ ਲੱਗੇ, ਮਰਦਾਨਿਆਂ ਉੱਠੇ, ਇਸ ਠੱਗ ਕੋਲੋਂ ਨਾ ਪ੍ਰਸ਼ਾਦਾ ਛਕਣਾ, ਨਾ ਇਹਦੇ ਕੋਲ ਰਹਿਣਾ।
ਉਸਨੇ ਹੱਥ ਜੋੜੇ ਤੇ ਰੋ ਕੇ ਮਗਰ ਤੇ ਭਾਈ ਮਰਦਾਨਾ ਕਹਿਣ ਲੱਗੇ, ਪਾਤਸ਼ਾਹ ਅੱਜ ਤੱਕ ਤੇ ਮੈਂ ਵੇਖਿਆ ਸ਼ਿਕਾਰ ਨੂੰ ਤੀਰ ਮਾਰੋ ਨਾ, ਤੇ ਤੀਰ ਵੱਜਦੇ ਆ ਤੀਰ ਵੀ ਨਾਲ ਲੈ ਕੇ ਅੱਗੇ ਅੱਗੇ ਦੌੜਦਾ ਭੱਜਦਾ, ਪਰ ਤੁਹਾਡਾ ਸ਼ਿਕਾਰ ਤੇ ਤੁਹਾਡੇ ਮਗਰ ਮਗਰ ਆ ਰਹੇ ਹੈ, ਤੁਸੀਂ ਬਾਣ ਮਾਰੇ ਨੇ, ਬਾਣ ਵੱਜ ਗਏ। ਕਹਿਣ ਲੱਗੇ ਇਹਦਾ ਨਸਤਾਰਾ ਕਰੋ ਪਾਤਸ਼ਾਹ, ਇਹਨੂੰ ਛੱਡ ਕੇ ਨਹੀਂ ਜਾਣਾ। ਕਹਿਣ ਲੱਗੇ ਇਸੇ ਤਰ੍ਹਾਂ ਹੀ ਕਰਨੇ, ਛੱਡਣ ਲਈ ਆਏ ਨਹੀਂ, ਆਈ ਇਹਦੇ ਵਾਸਤੇ ਆ। ਕਹਿਣ ਲੱਗੇ ਕਿਉਂ ਆਈ? ਕਹਿਣ ਲੱਗੇ ਦਾਤਿਆ ਤੇਰੇ ਚਰਨ ਨਹੀਂ ਛੱਡਣੇ ਅੱਜ ਤੋਂ, ਅਵਗਣ ਛੱਡੇ, ਪਾਪ ਛੱਡੇ। ਕਹਿਣ ਲੱਗੇ ਤੇ ਛੱਡੇ, ਆਖਿਆਂ ਨਹੀਂ ਗੱਲ ਬਣਦੀ, ਪਾਪਾਂ ਨਾਲ ਜੋ ਇਕੱਠਾ ਕੀਤਾ ਹੀ ਪਹਿਲੇ ਉਹ ਛੱਡ, ਜੋ ਇਕੱਠਾ ਕੀਤਾ ਪਾਪ। ਹੁਣ ਜਿਨ੍ਹਾਂ ਦੇ ਬੰਦੇ ਮਰ ਗਏ, ਬੰਦੇ ਤੇ ਤੂੰ ਨਹੀਂ ਦੇ ਸਕਦਾ, ਪਤਾ ਵੀ ਨਹੀਂ ਕੌਣ ਕੌਣ ਸੀ, ਕਿਹਨੂੰ ਠੱਗੇ ਆ, ਪਰ ਇੰਜ ਕਰ, ਇਹ ਜੋ ਤੇਰੇ ਕੋਲ ਇਕੱਠਾ ਹੋਇਆ ਗਰੀਬਾਂ ਦੇ ਮੂੰਹ ਚ ਪਾ ਦੇ। ਕਹਿੰਦੇ ਨੇ ਸਭ ਕੁਛ ਲੁਟਾ ਦਿੱਤਾ, ਸੱਚਾ ਸੱਜਣ ਬਣ ਕੇ ਬੈਠ ਗਿਆ। ਹੁਣ ਲੋਕ ਜਿਹੜੇ ਕੋਲ ਕਹਿੰਦੇ ਨੇ, ਕਹਿੰਦੇ ਨੇ ਦੋਵੇਂ ਤਰ੍ਹਾਂ ਦੀਆਂ ਭੁੱਖਾਂ ਮੁੱਕ ਰਹੀਆਂ, ਧੰਨ ਗੁਰੂ ਨਾਨਕ ਦੇਵ, ਇਹਨੂੰ ਸੱਚਾ ਸੱਜਣ ਬਣਾ ਗਏ, ਇਹ ਹੁਣ ਸ਼ਬਦ ਦਾ ਲੰਗਰ ਵੀ ਚਲਾ ਰਹੇ, ਬਾਣੀ ਵੀ ਪੜਦਾ ਸੀ, ਇਹ ਅਨਾਜ ਦਾ ਲੰਗਰ ਵੀ ਚਲਾ ਰਹੇ ਹੈ। ਸਤਿਗੁਰੂ ਕਿਰਪਾ ਕਰੇ, ਸੱਚੀ ਸੱਜਣਤਾ ਹੀ ਸਾਰਿਆਂ ਨੂੰ ਬਖਸ਼ੇ। ਉਹ ਕਹਿੰਦੇ ਨੇ ਸੱਜਣ ਹੈ ਇੱਕ, ਉਹਨੂੰ ਯਾਦ ਰੱਖੋ, ਉਹਨੂੰ ਸੱਜਣ ਬਣਾਓ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਰ। ਉਹ ਸੱਜਣ ਬਣਾਏ ਤੇ ਫਿਰ ਆਪ ਸਾਰਿਆਂ ਦੇ ਸੱਜਣ ਬਣੀਏ। ਸੱਜਣਤਾ ਹੀ ਹਿਰਦੇ ਚ ਆਏ, ਜੇ ਅੱਜ ਅੰਦਰ ਮਿੱਤਰਤਾ ਆ ਗਈ, ਸੱਜਣਤਾ ਜਿੱਧਰ ਜਾਓਗੇ ਤੁਹਾਡੇ ਸੱਜਣ ਹੀ ਸੱਜਣ, ਹਿਰਦੇ ਚ ਦੁਸ਼ਮਣੀ ਆ ਗਈ ਤੇ ਜਿੱਧਰ ਜਾਵਾਂਗੇ ਕਿ ਘਰ ਦੇ ਵੀ ਸੱਜਣ ਨਹੀਂ ਰਹਿਣੇ। ਗੁਰੂ ਸਾਹਿਬ ਨੇ ਸੱਚੀ ਸੱਜਣਤਾ ਹੀ ਬਣਾਈ, ਕਿਹਾ ਬੈ ਮਿਲਣੀ ਕਿੱਥੇ। ਆਖਰੀ ਇੱਕ ਪੰਕਤੀ ਪੜ੍ਹੀਏ, ਸਮਾਪਤੀ ਕਰੀਏ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਧੰਨ ਮੇਰਾ ਸਤਿਗੁਰੂ। ਉਹ ਠੱਗ ਵੀ ਬਹਿ ਗਿਆ ਤੇ ਸੱਜਾ ਸੱਜਣ ਬਣ ਗਿਆ, ਤੁਸੀਂ ਤੇ ਰੋਜ਼ ਕੋਲ ਬਹਿੰਦੇ ਹੋ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇਹ ਸੱਜਣ ਹੈ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੈਸਾ। ਦੋ ਦਿਨ ਹਾਜ਼ਰੀ ਭਰਦੇ ਹਾਂ, ਹੋਈਆਂ ਪੁੱਲਾਂ ਦੀ ਖਿਮਾ, ਸਮੁੱਚੇ ਤੌਰ 'ਤੇ ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਪੰਥ ਦਾ ਬਹੁਤ ਬਹੁਤ ਧੰਨਵਾਦ। ਜਿੰਨਾ ਸ਼ੁਕਰਾਨਾ ਕਰਾਂ ਥੋੜ੍ਹਾ ਹੈ, ਜਾਚ ਕਹਾਂ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਪੰਥ ਦਾ। ਸਾਰੇ ਸਿਰ 'ਤੇ ਹੱਥ ਰੱਖਣ, ਪੁੱਲਾਂ ਦੀ ਖਿਮਾ ਜੀਓ। ਆਖਰੀ ਪੰਕਤੀਆਂ ਪੜ੍ਹੀਏ, ਸਮਾਪਤੀ ਕਰੀਏ। ਹਾਂਜੀ,
ਚਾਕਰੀਆਂ ਚੰਗਿਆਈਆਂ ਅਵਰ ਸਿਆਨਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।